ਅੱਜ ਅਸੀਂ ਇੱਕ ਖਾਸ ਮੁਲਾਕਾਤ ਕਰਨ ਜਾ ਰਹੇ ਹਾਂ ਮਿੰਟੂ ਗੁਰੂਸਰੀਆ, ਜੋ ਕਿ ਆਪਣੀ ਜਾਨ ਪਹਿਚਾਣ ਦੇ ਮਥਾਜਨੀ ਤੇ ਇੱਕ ਬੜੇ ਹੀ ਉੱਘੇ ਪ੍ਰੈਸ ਰਿਪੋਰਟਰ ਪੱਤਰਕਾਰ ਹਨ। ਸੋ ਇਹਨਾਂ ਨੇ ਕਾਫੀ ਜਿਹੜੇ ਆ ਗੱਲਾਂ ਬਾਤਾਂ ਆਪਣੇ ਪਿੰਡੇ ਤੇ ਹੰਡਾਈਆਂ। ਸੋ ਇਹਨਾਂ ਦੇ ਲਾਈਫ ਦੇ ਜਿਹੜੇ ਤਜਰਬੇ ਹੈਗੇ ਆ ਉਹ ਅਸੀਂ ਦੁਨੀਆਂ ਭਰ ਦੇ ਸਰੋਤਿਆਂ ਦੇ ਨਾਲ ਸਾਂਝੇ ਕਰਾਂਗੇ। ਸੋ ਸਭ ਤੋਂ ਪਹਿਲਾਂ ਮੈਂ ਸਵਾਗਤ ਕਰਦਾ ਮਿੰਟੂ ਗੁਰੂਸਰੀਆ ਜੀ ਤੁਹਾਡਾ ਹਰਮਨ ਰੇਡੀਓ ਆਸਟ੍ਰੇਲੀਆ ਤੇ।
ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ।
ਸੋ ਬਾਈ ਜੀ, ਬੜਾ ਵਧੀਆ ਲੱਗ ਰਿਹਾ ਤੁਹਾਡੇ ਨਾਲ ਗੱਲਬਾਤ ਕਰਕੇ। ਸੋ ਸਭ ਤੋਂ ਪਹਿਲਾਂ ਮੈਂ ਸ਼ੁਰੂ ਕਰਦਾ ਐਕਚੁਅਲੀ ਗੱਲਬਾਤ ਦੀ ਸ਼ੁਰੂਆਤ ਕਿ ਇੱਕ ਪੰਜਾਬੀ ਮੂਵੀ ਬਣੀ ਹੈ ਡਾਕੂਆਂ ਦਾ ਮੁੰਡਾ, ਤੇ ਜਿਹੜੀ ਕਿ ਪਤਾ ਲੱਗੀ ਹੈ ਕਿ ਉਹ ਤੁਹਾਡੀ ਲਾਈਫ ਤੇ ਤੁਹਾਡੇ ਜੀਵਨ ਤੇ ਆਧਾਰਿਤ ਹੈਗੀ ਹੈ ਤੇ ਬੜੀ ਇੰਸਪੀਰੇਸ਼ਨਲ ਮੂਵੀ ਹੈਗੀ ਹੈ। ਉਹਦੇ ਬਾਰੇ ਮੈਂ ਪੁੱਛਣਾ ਚਾਹੂੰਗਾ ਕਿ ਵਾਕਈ ਉਹ ਤੁਹਾਡੀ ਜਿਹੜੀ ਲਾਈਫ ਦੀ ਇੱਕ ਰਿਐਲਿਟੀ ਹੈਗੀ ਹੈ ਜੀ।
ਦੇਖੋ, ਲਾਈਫ ਦੀ ਰਿਐਲਿਟੀ ਹੈ ਫਿਲਮ ਤਾਂ ਕਿਸੇ ਦੀ ਵੀ ਬਾਇਓਪਿਕ ਬਣਦੀ ਹੈ, ਤੁਹਾਡੀ ਜ਼ਿੰਦਗੀ ਤੋਂ ਜਾਂ ਪ੍ਰੇਰਿਤ ਹੁੰਦੀ ਹੈ ਜਾਂ ਜ਼ਿੰਦਗੀ ਤੋਂ ਬਹੁਤ ਕੁਛ ਉਹਦੇ ਤੋਂ ਲਿਆ ਹੁੰਦਾ ਹੈ। ਤਾਂ ਬੇਸਿਕਲੀ ਬਾਇਓਪਿਕ ਕਦੇ ਵੀ ਓਰੀਜਨਲ ਨਹੀਂ ਹੁੰਦੀ, ਜੋ ਹੂ ਬਹੁ ਤੁਹਾਡੇ ਨਾਲ ਵਾਪਰਿਆ ਉਹ ਹੂ ਬਹੁ ਪਰਦੇ ਤੇ ਨਹੀਂ ਲਿਆਂਦਾ ਜਾ ਸਕਦਾ, ਕਿਉਂਕਿ ਫਿਲਮ ਦੀਆਂ ਕੁਛ ਤਕਨੀਕੀ ਚੀਜ਼ਾਂ ਹੁੰਦੀਆਂ। ਪਰ ਬਹੁਤ ਕੁਛ ਜਿਹੜਾ ਸੀਗਾ ਉਹ ਮੇਰੀ ਜ਼ਿੰਦਗੀ ਚ ਵਾਪਰਿਆ, ਉਹਦੇ ਤੋਂ ਪ੍ਰੇਰਿਤ ਸੀਗਾ। ਖੈਰ ਉਦੋਂ ਤੋਂ ਪਹਿਲਾਂ ਇੱਕ ਮੇਰੀ ਕਿਤਾਬ ਆਈ ਗਈ ਸੀ, ਕਿਤਾਬ ਆਈ ਨੂੰ ਤੇ ਹੁਣ ਮੇਰੇ ਖਿਆਲ ਦੇ ਨਾਲ 7 ਸਾਲ ਹੋ ਗਏ ਆ। ਉਹ ਕਿਤਾਬ ਪਹਿਲਾਂ ਆਈ ਹੋਈ ਸੀ, ਤਾਂ ਉਹ ਕਿਤਾਬ ਦੇ ਵਿੱਚ ਸਟੋਰੀ ਕੱਢੀ ਗਈ ਹੈ। ਸੋ ਬੇਸਿਕਲੀ ਉਹ ਮੇਰੀ ਉਹ ਕਹਾਣੀ ਹੈ, ਪਰ ਇਹ ਆ ਕਿ ਫਿਲਮ ਦੇ ਵਿੱਚ ਜਿਹੜੀ ਇੱਕ ਕਹਾਣੀ ਹੁੰਦੀ ਆ, ਪਟਕਥਾ ਹੁੰਦੀ ਆ, ਉਹਨੂੰ ਬਹੁਤ ਹੱਦ ਤੱਕ ਤਰਾਸ਼ਿਆ ਜਾਂਦਾ ਕਹਾਣੀ ਨੂੰ ਪ੍ਰਤੀਬੱਧ ਕਰਨ ਵਾਸਤੇ, ਉਹਨੂੰ ਇੰਟਰਟੇਨਮੈਂਟ ਦਾ ਤੜਕਾ ਲਾਉਣ ਵਾਸਤੇ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ। ਕੁਛ ਚੀਜ਼ਾਂ ਉਹਦੇ 'ਚ ਫਿਕਸ਼ਨ ਪਾਉਣੀਆਂ ਪੈਂਦੀਆਂ, ਫਿਕਸ਼ਨਲੀ ਉਹ ਤੁਹਾਨੂੰ ਕਰਨੀਆਂ ਪੈਂਦੀਆਂ ਨੇ, ਪਰ ਉਹ ਜ਼ਿਆਦਾਤਰ ਕਹਾਣੀ ਜਿਹੜੀ ਫਿਲਮ ਵਾਲੀ ਉਹ ਵੀ ਰੀਅਲ ਕਹਾਣੀ ਦੇ ਨਾਲ ਹੀ ਰਲਦੀ ਹੈ
ਜੀ। ਸੋ ਜਿਹੜੀ ਜਿਸ ਆਪਾਂ ਮੁੱਦੇ ਤੇ ਵਿਸ਼ੇ ਤੇ ਹੁਣ ਇਸ ਵੇਲੇ ਆਪਾਂ ਡਿਸਕਸ ਕਰ ਰਹੇ ਹੈਗੇ ਆ, ਕਿਉਂਕਿ ਅੱਜ ਜਿਹੜਾ ਸਾਡਾ ਪੰਜਾਬ ਦਾ ਨੌਜਵਾਨ ਹੈਗਾ ਉਹ ਇਹ ਸੰਤਾਪ ਹੰਡਾ ਰਿਹਾ। ਇੱਕ ਬੜੀ ਵੱਡੀ ਅਸੀਂ ਜਿਹੜੀ ਸੰਘਰਸ਼ ਦੇ ਦੌਰ ਦੇ ਵਿੱਚੋਂ ਅੱਜ ਅਸੀਂ ਇਸ ਗੱਲ ਕਰਕੇ ਲੰਘ ਰਹੇ ਹੈਗੇ ਆ। ਸੋ ਇਸ ਦੇ ਬਾਰੇ ਮੈਂ ਥੋੜਾ ਜਿਹਾ ਪੁੱਛਣਾ ਚਾਹੁੰਦਾ ਸੀਗਾ ਕਿ ਮਤਲਬ ਜਦੋਂ ਵੀ ਤੁਸੀਂ ਉਹਦੇ ਵਿੱਚ ਸਾਰਾ ਤੁਹਾਡੀ ਜੀ ਮਤਲਬ ਜਿਵੇਂ ਤੁਸੀਂ ਦੱਸਿਆ ਕਿ ਉਹ ਕਹਾਣੀ ਦੇ ਆਧਾਰਿਤ ਹੈ ਤੁਹਾਡੀ ਤੇ ਹੈਗਾ, ਤੇ ਅੱਜ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਾਡੇ ਯੂਥ ਨੂੰ ਕੁਛ ਲੋਕ ਜਿਹੜੇ ਹੈਗੇ ਆ ਗਲਤ ਤਰੀਕਿਆਂ ਦੇ ਨਾਲ ਲਾ ਕੇ ਇਹਨਾਂ ਚੀਜ਼ਾਂ ਤੇ ਲਾ ਰਹੇ ਹੈ ਕਰ ਰਹੇ ਹੈਗੇ ਆ, ਤੇ ਪੰਜਾਬ ਨੂੰ ਤੁਸੀਂ ਕਾਫੀ ਨੇੜਿਓਂ ਵੀ ਹੋ ਕੇ ਦੇਖ ਰਹੇ ਹੋ, ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ?
ਕ੍ਰਾਈਸਿਸ ਹੈ ਵੈਸੇ ਤੇ। ਦੇਖੋ ਜੀ, ਹੁਣ ਕੈਨੇਡਾ ਦੇ ਵਿੱਚ ਵੀ ਓਵਰਡੋਜ਼ ਦੇ ਨਾਲ ਜਿਹੜੀਆਂ ਮੌਤਾਂ ਹੁੰਦੀਆਂ ਮੇਰੇ ਖਿਆਲ ਦੇ ਨਾਲ ਆਪਣੇ ਪੰਜਾਬ ਨਾਲ ਜ਼ਿਆਦਾ ਆਉਣਗੀਆਂ, ਅੰਕੜੇ ਉਹਨਾਂ ਦੇ ਜ਼ਿਆਦਾ ਆਉਣਗੇ। ਵਰਲਡ ਵਾਈਡ ਹੀ ਇਹ ਸਮੱਸਿਆ ਹੈ, ਇਕੱਲੇ ਪੰਜਾਬ ਦੇ ਲਈ ਹੈ। ਜੇ ਤੁਸੀਂ ਇੰਡੀਆ 'ਚ ਵੀ ਦੇਖੋਗੇ, ਦਿੱਲੀ 'ਚ ਵੀ ਮੌਤਾਂ ਹੁੰਦੀਆਂ ਨੇ, ਇਸ ਤੋਂ ਇਲਾਵਾ ਗੋਆ ਦੇ ਵਿੱਚ, ਬੰਬੇ ਦੇ ਵਿੱਚ, ਜਦੋਂ ਤੁਸੀਂ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੀ ਜਿਹੜੀ ਹੈਗੀ ਆ ਨਾ ਸਲਾਨਾ ਰਿਪੋਰਟ ਦੇਖੋਗੇ ਤਾਂ ਇਸ ਤਰ੍ਹਾਂ ਹੀ ਲੱਗਦਾ ਹੈ। ਪਰ ਉਹਦੇ 'ਚ ਕੀ ਆ ਕਿ ਸਾਡੀ ਸਮੱਸਿਆ ਕੁਛ ਹੋਰ ਤਰ੍ਹਾਂ ਦੀ ਆ, ਸਮੱਸਿਆ ਵਰਲਡ ਵਾਈਡ ਆ। ਸਾਡੀ ਸਮੱਸਿਆ ਇਉਂ ਥੋੜੀ ਜਿਹੀ ਵੱਖਰੀ ਆ ਕਿ ਇੱਕ ਤੇ ਆ ਕਿ ਸਿੰਥੈਟਿਕ ਡਰੱਗ ਜ਼ਿਆਦਾ ਹੈ, ਸਿੰਥੈਟਿਕ ਡਰੱਗ ਜ਼ਿਆਦਾ, ਔਰ ਜਿਹੜੇ ਹੈਗੇ ਆ ਯਾਨੀ ਤਸਕਰ, ਵੱਡੇ ਤਸਕਰ ਆ, ਉਹ ਮੁਨਾਫੇ ਵਾਸਤੇ ਜੋ ਕੈਮੀਕਲ ਪਾਉਂਦੇ ਨੇ ਉਹਦੇ ਨਾਲ ਦੋ ਚੀਜ਼ਾਂ ਹੈ ਕਿ ਇੱਕ ਤੇ ਚਲੋ ਠੀਕ ਹੈ ਕੋਈ ਨਸ਼ਾ ਲੈਣ ਲੱਗ ਪਿਆ ਉਹ ਨਸ਼ਾ ਲਊਗਾ ਹੀ ਲਊਗਾ, ਹੁਣ ਉਹਨੂੰ ਆਪਾਂ ਇੱਕ ਰੋਗੀ ਦੇ ਤੌਰ ਤੇ ਹੀ ਦੇਖਾਂਗੇ। ਪਰ ਸਮੱਸਿਆ ਆਉਂਦੀ ਹੈ ਕਿ ਉਹ ਸਿੰਥੈਟਿਕ ਡਰੱਗ ਫਿਰ ਜਾਂ ਤਾਂ ਉਹਨਾਂ ਦੀ ਲਾਈਫ ਬਿਲਕੁਲ ਖਰਾਬ ਕਰ ਦਿੰਦਾ ਵਾ, ਜਾਂ ਫਿਰ ਓਵਰਡੋਜ਼ ਹੋ ਕੇ ਕਈ ਵਾਰ ਮੁੰਡਾ ਮਰ ਜਾਂਦਾ। ਫਿਰ ਉਹਦੀ ਅਗਲੀ ਜਿਹੜੀ ਸਮੱਸਿਆ ਇਹ ਹੈ ਕਿ ਬੱਚਾ ਗਾਂ ਇੱਕ ਇੱਕ ਹੁੰਦਾ, ਜੇ ਉਹ ਮੰਨ ਲਓ 20 ਸਾਲ ਦਾ ਹੋ ਕੇ ਮਰਿਆ, ਨਾ ਮਾਂ ਬਾਪ ਕੋਲ ਕੋਈ ਗਾਂ ਜਵਾਕ ਕਰਨ ਜੋਗਾ ਤੇ ਨਾ ਕੋਈ ਕੁੱਲ ਦੇ ਵਿੱਚ ਰਹਿ ਗਿਆ। ਸੋ ਇਹ ਕ੍ਰਾਈਸਿਸ ਇਸ ਕਰਕੇ ਸਾਡੇ ਵਾਸਤੇ ਥੋੜਾ ਵੱਖਰਾ ਹੈ, ਸਾਡੀ ਸਮੱਸਿਆ ਹੋਰ ਟਾਈਪ ਦੀ ਆ ਕਿ ਬਹੁਤ ਸਾਰੇ ਮਾਪੇ ਆ ਜਿਹੜੇ ਉਹ ਅੱਜ ਕਲਾਪਾ ਕੱਟਣ ਡਏ ਆ, ਉਹ ਕਲਾਪੇ ਦੇ ਸ਼ਿਕਾਰ ਹੋਏ ਪਏ ਆ, ਕਿਉਂਕਿ ਬੱਚੇ ਜਿਹੜੇ ਆ ਉਹ ਰੁਖਸਤ ਹੋ ਗਏ ਸੰਸਾਰ ਤੋਂ। ਦੁਨੀਆਂ ਭਰ ਦੇ ਵਿੱਚ ਨਸ਼ਾ ਹੈ, ਸਿੰਥੈਟਿਕ ਡਰੱਗ ਵੀ ਹੈ, ਪਰ ਸਾਡੀ ਸਮੱਸਿਆ ਥੋੜੀ ਜਿਹੀ ਭਿਆਨਕ ਬਣ ਜਾਂਦੀ ਹੈ, ਕਿਉਂਕਿ ਅਸੀਂ ਜ਼ਮੀਨ ਬੇਸਡ ਲੋਕ ਹਾਂ, ਮਤਲਬ ਕਿ ਜੇ ਤੁਸੀਂ ਵੇਖੋਗੇ ਤਾਂ ਆਪਾਂ ਜ਼ਮੀਨ ਬੇਸਡ ਲੋਕ ਹਾਂ, ਮਤਲਬ ਕਿ ਜ਼ਿਆਦਾਤਰ ਲੋਕਾਂ ਕੋਲ ਜ਼ਮੀਨ ਜਾਇਦਾਦ ਆ, ਤਾਂ ਜ਼ਮੀਨ ਜਾਇਦਾਦ ਕਰਕੇ ਬੱਚਾ ਇੱਕ ਰੱਖਦੇ ਆ, ਤੁਸੀਂ ਦੇਖੋਗੇ ਪਿੰਡਾਂ ਦੇ ਵਿੱਚ ਅੱਜ ਕੱਲ ਬੱਚਾ ਇੱਕ ਹੀ ਹੈ ਜ਼ਿਆਦਾ, ਉਹ ਜੇ ਮੁੰਡਾ ਤੇ ਮੁੰਡਾ ਇਸ ਤਰ੍ਹਾਂ ਕਰਨਾ ਚਾਹੀਦਾ ਫਿਰ ਹੈ। ਤਾਂ ਦੂਸਰੀ ਗੱਲ ਸਾਡੀਆਂ ਤਾਂ ਹੁਣ ਇੱਥੇ ਬੀਬੀਆਂ ਵੀ ਕਿਤੇ ਨਾ ਕਿਤੇ ਇਸ ਤਰਾਸੀ ਦਾ ਸ਼ਿਕਾਰ ਹੋ ਰਹੀਆਂ ਨੇ, ਇਹ ਵੀ ਇੱਕ ਸਮੱਸਿਆ ਹੈ ਨਾ, ਤਾਂ ਸਾਡੀ ਸਮੱਸਿਆ ਥੋੜੀ ਜਿਹੀ ਪੈਂਦੇ ਆ ਵੱਖਰੀ।
ਬਿਲਕੁਲ ਤੁਸੀਂ ਇਹ ਠੀਕ ਕਿਹਾ ਹੈਗਾ, ਬਟ ਮੈਂ ਥੋੜਾ ਜਿਹਾ ਇਹਦੇ ਵਿੱਚ ਤੁਹਾਡੇ ਨਾਲ ਸਹਿਮਤ ਨਹੀਂ ਹੈਗਾ ਨਿੱਜੀ ਤੌਰ ਤੇ, ਕਿਉਂਕਿ ਜੇ ਆਪਾਂ ਅੱਜ ਠੀਕ ਹੈ ਤੁਸੀਂ ਕਹਿ ਰਹੇ ਹੋ ਵੀ ਇਹ ਕੈਨੇਡਾ ਦੇ ਵਿੱਚ ਵੀ ਹੈ, ਦੂਜੇ ਕੰਟਰੀਆਂ ਦੇ ਵਿੱਚ ਜਾਂ ਦੂਜੀਆਂ ਸਟੇਟਸ ਦੇ ਵਿੱਚ ਵੀ ਹੈ, ਤੇ ਜੇ ਮੈਂ ਨਿੱਜੀ ਤੌਰ ਤੇ ਗੱਲ ਕਰ ਰਿਹਾ, ਹੋ ਸਕਦਾ ਮੈਂ ਉਸ ਥਾਂ ਤੇ ਮੈਂ ਗਲਤ ਹੋਵਾਂ, ਵੀ ਥੋੜਾ ਜਿਹਾ ਪਿੱਛੇ ਝਾਤੀ ਮਾਰਦੇ ਆ, ਇੰਨਾ ਜਿਹੜਾ ਬੱਚਿਆਂ ਦੇ ਵਿੱਚ ਜਿਹੜਾ ਨਸ਼ਿਆਂ ਦਾ ਇੰਨਾ ਰੁਝਾਨ ਨਹੀਂ ਸੀਗਾ, ਜਿਵੇਂ ਆਪਾਂ ਸਿੰਥੈਟਿਕ ਨਸ਼ੇ ਦੀ ਗੱਲ ਕਰਦੇ ਹਾਂ ਜਾਂ ਹੁਣ ਹੋਰ ਗੱਲ ਕਰਦੇ ਹਾਂ, ਅੱਜ ਥੋੜਾ ਜਿਹਾ ਆਪਾਂ ਨੂੰ ਲੱਗ ਰਿਹਾ ਵੀ ਜਿਵੇਂ ਮੌਤਾਂ ਹੁੰਦੀਆਂ, ਆਪਾਂ ਨੂੰ ਸੋਸ਼ਲ ਮੀਡੀਆ ਤੇ ਪਤਾ ਲੱਗਦਾ ਕੋਈ ਬੱਚੇ ਦੀ ਕਿਸੇ ਥਾਂ ਤੇ ਡਰੱਗ ਦੇ ਨਾਲ ਮੌਤ ਹੋ ਗਈ, ਕਦੇ ਓਵਰਡੋਜ਼ ਦੇ ਨਾਲ ਕਿਸੇ ਥਾਂ ਤੇ ਹੋ ਗਈ। ਪਹਿਲਾਂ ਮਤਲਬ ਮੈਂ ਨਹੀਂ ਸੀ ਇੰਨਾ ਦੇਖਦਾ ਕਰਦਾ ਕਿ ਮਤਲਬ ਓਵਰਡੋਜ਼ ਦੇ ਨਾਲ ਇੰਨੀਆਂ ਜ਼ਿਆਦਾ ਜਿਹੜੀਆਂ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਹੈਗੀਆਂ।
ਨਹੀਂ ਨਹੀਂ, ਤੁਹਾਡਾ ਕਹਿਣ ਦਾ ਮਤਲਬ ਕੀ ਹੈ ਕਿ ਮੌਤਾਂ ਜ਼ਿਆਦਾ ਹੋ ਰਹੀਆਂ ਨੇ? ਮੈਂ ਸਮਝਿਆ ਨਹੀਂ, ਅਸਹਿਮਤੀ ਕਿਸ ਚੀਜ਼ ਦੀ ਪ੍ਰਗਟਾ ਰਹੇ ਹੋ ਤੁਸੀਂ, ਥੋੜਾ ਮੈਨੂੰ ਬਸ ਕਲੈਰਿਟੀ ਹੋ ਜਾਵੇ, ਮੈਂ ਉਸ ਗੱਲ ਦਾ।
ਮੇਰੇ ਕਹਿਣ ਦਾ ਮਤਲਬ ਇਹ ਸੀ ਵੀ ਜਿਵੇਂ ਆਪਾਂ ਆਮ ਹੀ ਹੁਣ ਸੋਸ਼ਲ ਮੀਡੀਆ ਤੇ ਦੇਖਦੇ ਹਾਂ ਤੇ ਆਪਾਂ ਨੂੰ ਪਤਾ ਲੱਗਦਾ ਕਿਸੇ ਨੌਜਵਾਨ ਦੀ ਫਲਾਨੀ ਜਗ੍ਹਾ ਤੇ ਓਵਰਡੋਜ਼ ਦੇ ਨਾਲ ਮੌਤ ਹੋ ਗਈ, ਕਿਸੇ ਦੀ ਫਲਾਨੀ ਥਾਂ ਤੇ ਹੋ ਗਈ, ਮਤਲਬ ਕਾਫੀ ਕਾਫੀ ਜ਼ਿਆਦਾ ਕਿ ਇਹ ਮਤਲਬ ਹੈਗਾ।
ਹਾਂਜੀ, ਇਸ ਚੀਜ਼ ਨੂੰ ਤਾਂ ਮੈਂ ਪਹਿਲਾਂ ਹੀ ਕਿਹਾ ਨਾ ਕਿ ਸਾਡੀ ਸਮੱਸਿਆ ਵੱਖਰੀ ਆ, ਓਵਰਡੋਜ਼ ਦੇ ਨਾਲ ਬੱਚੇ ਮਰ ਰਹੇ, ਸਿੰਥੈਟਿਕ ਡਰੱਗ ਦੇ ਨਾਲ ਖਾਸ ਤੌਰ ਤੇ ਮਰ ਰਹੇ ਨੇ, ਮਾੜੀ ਗੱਲ ਆ, ਔਰ ਸਰਕਾਰ ਨੂੰ ਇਸ ਪਾਸੇ ਕਦਮ ਚੁੱਕਣ ਦੀ ਜ਼ਰੂਰਤ ਆ, ਸਮਾਜ ਨੂੰ ਆਪਣੀ ਜ਼ਿੰਮੇਵਾਰੀ ਚੁੱਕਣ ਦੀ ਜ਼ਰੂਰਤ ਆ, ਕਿਉਂਕਿ ਜਦੋਂ ਸਮਾਜ ਜ਼ਿੰਮੇਵਾਰੀਆਂ ਨਹੀਂ ਚੁੱਕਦਾ ਉਦੋਂ ਫਿਰ ਸਮਾਜ ਦੇ ਮੁੱਦੇ ਤੇ ਅਰਥੀਆਂ ਚੁੱਕਣ ਦਾ ਕੰਮ ਹੈ ਜਿਹੜਾ ਉਹ ਆ ਜਾਂਦਾ। ਸਾਨੂੰ ਦੋਹਾਂ ਪਾਸਿਆਂ ਤੋਂ ਹੀ ਤਿਆਰੀ ਕਰਨੀ ਪਵੇਗੀ ਨਾ, ਸਾਨੂੰ ਅਕਾਦਮਿਕ ਢਾਂਚੇ ਦੇ ਵਿੱਚ ਵੀ ਇਹ ਚੀਜ਼ਾਂ ਲਿਆਉਣੀਆਂ ਪੈਣਗੀਆਂ, ਕਾਫੀ ਸਾਨੂੰ ਕੁਛ ਕਰਨ ਦੀ ਜ਼ਰੂਰਤ ਹੈ। ਇਹ ਤਾਂ ਰੌਲਾ ਨਾ ਕਿ ਅਸੀਂ ਸਮੱਸਿਆ ਤੇ ਚਿੰਤਨ ਕਰਦੇ ਹਾਂ, ਬਹੁਤ ਜ਼ਿਆਦਾ ਚਿੰਤਨ ਕਰਦੇ, ਇੱਕ ਤਾਂ ਲੇਟ ਸ਼ੁਰੂ ਕਰਦੇ ਹਾਂ, ਦੂਸਰਾ ਚਿੰਤਨ ਅਸੀਂ ਬਹੁਤ ਜ਼ਿਆਦਾ ਫਿਰ ਕਰੀ ਜਾਂਦੇ, ਐਕਸ਼ਨ ਨਹੀਂ ਹੁੰਦਾ ਸਾਡਾ। ਹੁਣ ਜ਼ਰੂਰਤ ਇਹ ਹੈ ਨਾ ਕਿ ਐਕਸ਼ਨ ਹੋਵੇ, ਇੱਕ ਪ੍ਰੈਸ਼ਰ ਬਿਲਡ ਕੀਤਾ ਜਾਵੇ ਸਰਕਾਰ ਤੇ ਕਿ ਹਾਂ ਭਾਈ, ਅੱਗੇ ਹੋਇਆ ਸੀ ਕੁਛ, ਸਾਡੇ ਇੱਥੇ ਵੱਡੇ ਹੈਗੇ ਆ ਮੇਰੇ ਤੋਂ ਸੀਨੀਅਰ ਲੋਕ ਜਿਹਨਾਂ ਨੇ ਇੱਕ ਮੂਵਮੈਂਟ ਸ਼ੁਰੂ ਕੀਤੀ, ਮੈਂ ਵੀ ਉਹਦਾ ਹਿੱਸਾ ਸੀ, ਬਟ ਉਹ ਬਾਅਦ ਚ ਸਿਆਸਤ ਆ ਗਈ ਵਿੱਚ, ਡੀਰੇਲ ਹੋ ਗਿਆ ਸਾਰਾ ਮਸਲਾ। ਚਲੋ ਇਹ ਗੱਲਾਂ ਹੁੰਦੀਆਂ ਨੇ, ਲਹਿਰਾਂ ਉਸਰਦੀਆਂ ਵੀ ਆ, ਲਹਿਰਾਂ ਡਿੱਗ ਪੈਂਦੀਆਂ ਨੇ, ਪਰ ਗੱਲ ਇਹ ਆ ਕਿ ਸਰਕਾਰੀ ਪੱਧਰ ਤੇ ਇਹ ਸ਼ੁਰੂਆਤ ਹੋਵੇ, ਪ੍ਰਸ਼ਾਸਨਿਕ ਪੱਧਰ ਤੋਂ ਕੋਸ਼ਿਸ਼ਾਂ ਹੋਣ ਤਾਂ ਹੀ ਆ। ਮੈਂ ਇਸ ਚੀਜ਼ ਨਾਲ ਮਕਸਦ ਆ, ਸਹਿਮਤ ਆ ਕਿ ਠੀਕ ਆ ਸਾਡੇ ਤੇ ਹੈ ਓਵਰਡੋਜ਼ ਨਾਲ ਮੌਤਾਂ ਜਿਹੜੀਆਂ, ਮੈਂ ਮੇਰੇ ਕਹਿਣ ਦਾ ਮਤਲਬ ਕਿ ਸੰਸਾਰ ਪੱਧਰ ਤੇ ਹੀ ਜੇ ਤੁਸੀਂ ਦੇਖੋਗੇ ਕਿ ਸਮੱਸਿਆ ਹੈ, ਡਰੱਗ ਸਮੱਸਿਆ ਹੈ ਆਪਣੇ ਆਪ ਦੇ ਵਿੱਚ, ਸਾਡੀ ਸਮੱਸਿਆ ਤਾਂ ਸਗੋਂ ਖਤਰਨਾਕ ਹੈ ਪੂਰੀ, ਅਸੀਂ ਕਿਉਂਕਿ ਉਸ ਬਿਮਾਰੀ ਤੋਂ ਜਾਂ ਕਹਿ ਲਓ ਤ੍ਰਾਸਦੀ ਤੋਂ ਵੱਧ ਪੀੜਤ ਹਾਂ, ਮੈਂ ਤਾਂ ਕਹਿ ਰਿਹਾ ਇਸ ਚੀਜ਼ ਦਾ ਠੀਕ ਹੈ। ਪਰ ਬਾਕੀ ਇੱਕ ਗੱਲ ਆ ਕਿ ਜਦੋਂ ਅਸੀਂ ਇਹ ਗੱਲ ਕਹਿੰਦੇ ਨਾ ਸਾਡੇ, ਮੈਂ ਸਮਝਦਾ ਕਿ ਦੇਖੋ ਬਾਜੀ, ਜਿੰਨਾ ਕੁ ਮੈਂ ਜਾਣਦਾ, ਜਿੰਨਾ ਕੁ ਮੈਂ ਵਿਚਰਦਾ, ਮੈਂ ਅੱਜ ਵੀ ਖੇਤਾਂ ਚ ਰਹਿੰਦਾ, ਇੱਕ ਪਿੰਡ ਚ ਰਹਿੰਦਾ ਵਾ, ਤੇ ਮਤਲਬ ਕਿ ਅੱਜ ਵੀ ਮੈਂ ਮੁੰਡਿਆਂ ਚ ਰਹਿੰਦਾ, ਮੈਂ ਚੌਥੀ ਪੀੜ੍ਹੀ ਦੇ ਨਾਲ ਗੇਮ ਲਾਉਂਦਾ, ਵਾਲੀਬਾਲ ਦੀ ਗੇਮ ਕਰਦਾ, ਮੈਂ ਇਸ ਟਾਈਮ ਵੀ ਕਰਦਾ, ਚੌਥੀ ਪੀੜ੍ਹੀ ਨਾਲ ਖੇਡ ਰਿਹਾ ਵਾ ਮੈਂ। ਇਹ ਨਹੀਂ ਹੈ ਕਿ ਹਰੇਕ ਬੱਚਾ ਹੀ ਸਾਡਾ ਖਰਾਬ, ਸਮੱਸਿਆ ਹੈ, ਸੰਕਟ ਹੈ, ਜੇ ਸਾਡੇ ਬੱਚੇ ਖਰਾਬ ਹੋਣ ਦੀ ਮਤਲਬ ਕਿ ਅਸੀਂ ਉਜੜੇ ਹੋਈਏ। ਅੱਜ ਹਾਕੀ ਦੇ ਵਿੱਚ ਸਾਡੇ 6-7 ਮੁੰਡੇ ਹੁੰਦੇ ਆ, ਜਦੋਂ ਵੀ ਵਰਲਡ ਲੈਵਲ ਤੇ ਕੋਈ ਵੀ ਮੁਕਾਬਲਾ ਹੁੰਦਾ ਹੈ ਚੈਂਪੀਅਨਸ ਟਰਾਫੀ ਦੇ ਵਿੱਚ, 30-40 ਸਾਲ ਬਾਅਦ ਮੇਰੇ ਖਿਆਲ ਦੇ ਨਾਲ ਤਗਮਾ ਆਇਆ ਸੀਗਾ ਸਾਡਾ, ਤਾਂ ਉਹਦੇ ਵਿੱਚ ਵੀ ਫਾਈਨਲ 'ਚ ਜਿਹੜੇ ਖੇਡੇ ਸੀ 6-7 ਮੁੰਡੇ ਸੀ ਸਾਡੇ ਉਦਣ, ਜਿਸ ਦਿਨ ਇਹਨਾਂ ਨੇ ਜੂਨੀਅਰ ਸੰਸਾਰ ਕੱਪ ਜਿੱਤਿਆ ਹਰਜੀਤਾ ਨੇ, ਹਰਜੀਤਾ ਦੇ ਨਾਲ 8-9 ਮੁੰਡੇ ਉਦਣ ਪੰਜਾਬੀ ਖੇਡ ਰਹੇ ਸੀ। ਇਹ ਨਹੀਂ ਹੈ ਮਤਲਬ ਕਿ ਸਮੱਸਿਆ ਹੈ, ਸਮੱਸਿਆ ਬਹੁਤ ਜ਼ਿਆਦਾ, ਪਰ ਇਹ ਵੀ ਨਹੀਂ ਹੈ ਕਿ ਅਸੀਂ ਆਪਣੀ ਪੀੜ੍ਹੀ ਨੂੰ ਨਿੰਦੀ ਜਾਈਏ ਕਿ ਯਾਰ ਸਾਰੇ, ਕਿਉਂਕਿ ਉਹਦੇ ਨਾਲ ਕੀ ਹੈ ਕਿ ਜਿਹੜੇ ਬੱਚੇ ਜਿਹੜੇ ਬਚੇ ਹੋਏ ਆ ਉਹ ਬੱਚੇ ਵੀ ਉਸੇ ਫਿਰ ਕੈਟਾਗਰੀ ਚ ਖਿਲਾਰੋਗੇ, ਕੋਈ ਠੀਕ ਨਹੀਂ ਹੈ। ਸਮੱਸਿਆ ਹੈ, ਹਰੇਕ ਪਿੰਡ ਦੀ ਸਮੱਸਿਆ, ਹਰੇਕ ਪਿੰਡ ਦੀ ਸਮੱਸਿਆ, ਤਾਂ ਜਦ ਪਿੰਡ ਪੱਧਰ ਦੀ ਸਮੱਸਿਆ ਹੈ ਨਾ, ਤਾਂ ਫਿਰ ਤੁਹਾਨੂੰ ਪਿੰਡ ਪੱਧਰ ਤੋਂ ਹੀ ਯਤਨ ਕਰਨੇ ਪੈਣਗੇ, ਠੀਕ ਹੈ ਨਾ, ਫਿਰ ਤੁਹਾਨੂੰ ਗਰਾਊਂਡ ਤੇ ਹੀ ਕੰਮ ਕਰਨਾ ਪਵੇਗਾ। ਗਰਾਊਂਡ ਤੇ ਕੰਮ ਕਿੱਦਾਂ ਹੁੰਦਾ, ਅਸੀਂ ਬਥੇਰਾ ਕੁਛ ਦੱਸਿਆ ਉਲਟਾ, ਚਲੋ ਲੋਕ ਸਾਨੂੰ ਨਿੰਦ ਦੇ ਆ ਕਈ ਵਾਰ, ਤੁਹਾਨੂੰ ਟ੍ਰੋਲ ਕੀਤਾ ਜਾਂਦਾ ਕਿ ਤੁਸੀਂ ਇਹ ਉਹ ਆ, ਤਾਂ ਅਸੀਂ ਖੁਦ ਕੈਪਟਨ ਅਮਰਿੰਦਰ ਸਿੰਘ ਨੂੰ ਮਿਲ ਕੇ ਇੱਕ ਖਾਕਾ ਤਿਆਰ ਕਰਕੇ ਦੇ ਕੇ ਆਏ ਸੀਗੇ ਕਿ ਲਓ ਭਾਈ ਆਹ ਦੇਖੋ ਇਸ ਤਰ੍ਹਾਂ ਕੰਮ ਕੀਤਾ ਜਾ ਸਕਦਾ। ਉਹਦੇ ਚ ਕੀ ਆ ਕਿ ਦੇਖੋ ਅਕਾਦਮਿਕ ਢਾਂਚੇ ਦੇ ਵਿੱਚ ਚੀਜ਼ਾਂ ਲਿਆਉਣੀਆਂ ਚਾਹੀਦੀਆਂ ਨੇ, ਉਹਦੇ ਵਿੱਚ ਪੇਂਡੂ ਪੱਧਰ ਤੇ ਜਿੱਦਾਂ ਕਹਿ ਲਈਏ ਕਿ ਬੱਚਿਆਂ ਵਾਸਤੇ ਸਾਨੂੰ ਕੋਈ ਲਹਿਰ ਇਸਦੀ ਉਸਾਰਨੀ ਚਾਹੀਦੀ ਹੈ ਜਿਹਦੇ ਵਿੱਚ ਅਸੀਂ ਬੱਚਿਆਂ ਦੇ ਗਾਈਡ ਬਣ ਕੇ ਚੱਲੀਏ, ਕਿਉਂਕਿ ਸਾਡੇ ਬੱਚਿਆਂ ਨੂੰ ਬਹੁਤ ਕਮੀ ਹੈ, ਕਿਉਂਕਿ ਜਿਹੜੀ ਸਾਡੀ ਜਨਰੇਸ਼ਨ ਆ ਇਸ ਤੋਂ ਜਿਹੜੀ ਪਹਿਲੀ ਜਨਰੇਸ਼ਨ ਆ ਜਾਂ ਉੱਥੋਂ ਅਗਲੀ ਜਨਰੇਸ਼ਨ ਆ ਉਹ ਇੰਨਾ ਜ਼ਿਆਦਾ ਇਹਨਾਂ ਚੀਜ਼ਾਂ ਨੂੰ ਨਹੀਂ ਲੈ ਰਹੀ ਗੰਭੀਰਤਾ ਨਾਲ। ਉਹਨਾਂ ਨੂੰ ਉਹੀ ਆਉਂਦਾ ਕਿ ਠੀਕ ਆ ਯਾਰ ਸਭ ਕੁਛ ਠੀਕ ਆ, ਬਟ ਕਹਾਣੀ ਇਹ ਆ ਕਿ ਅੱਜ ਅਸੀਂ ਸੱਭਿਆਚਾਰ ਦੇ ਤੌਰ ਤਰੀਕੇ ਦੇਖਦੇ ਆ ਨਾ ਕਿੰਨੇ ਬਦਲ ਗਿਆ, ਕਿੰਨੀ ਜਲਦੀ ਜਿਹੜਾ ਯੁੱਗ ਬਦਲ ਗਿਆ, ਜਿਹਨੂੰ ਆਪਾਂ ਯੁੱਗ ਕਹਿੰਦੇ ਜ਼ਮਾਨਾ ਬਦਲ ਗਿਆ। ਸਾਨੂੰ ਹੁਣ ਮਾਪੇ ਦੇਖੋ ਸਾਡੇ ਜਿਹੜੇ ਆ ਉਹ ਬੱਚਿਆਂ ਨੂੰ ਨਹੀਂ ਇੰਨਾ, ਹੁਣ ਜਿਵੇਂ ਇੱਕ ਪੇਂਡੂ ਮਾਂ ਆ, ਪੇਂਡੂ ਮਾਂ ਤੇ ਝੁੱਟ ਉਹਨੇ ਡੰਗਰ ਵੀ ਚੋਣੇ ਆ, ਉਹਨੇ ਗਤਾਵਾ ਵੀ ਕਰਨਾ ਆ, ਉਹਨੇ ਫਿਰ ਜਵਾਕ ਵੀ ਤਿਆਰ ਕਰਕੇ ਘੱਲਣੇ ਆ, ਹੈ ਤੇ ਇੱਕ ਜਿਹੜਾ ਪੇਂਡੂ ਵਿਅਕਤੀ ਆ ਮਾਤੜ ਆ, ਕਿਉਂਕਿ ਜ਼ਿਆਦਾਤਰ ਤੇ ਆਮ ਬੰਦਾ ਹੀ ਆ ਨਾ, ਕੋਈ 4-5 ਕਿੱਲੇ ਦੀ ਵਾਹੀ ਕਰਦਾ ਜਾਂ ਮਜ਼ਦੂਰੀ ਕਰਦਾ, ਉਹਦੇ ਕੋਲ ਵੀ ਟਾਈਮ ਨਹੀਂ ਹੈਗਾ। ਠੀਕ ਹੈ, ਹਰ ਇੱਕ ਬੰਦੇ ਦੀ ਆਪੋ ਆਪਣੀ ਜਿੱਦਾਂ ਹੁਣ ਆਪਾਂ ਕਹਿੰਦੇ ਹਾਂ ਕਿ ਟਾਈਮ ਦੀ ਘਾਟ ਆ। ਸੋ ਪਿੰਡਾਂ ਦੇ ਵਿੱਚ ਵੀ ਇਹ ਸਮੱਸਿਆ, ਦੂਜੀ ਗੱਲ ਜੇ ਹੈ ਵੀ ਆ, ਮੰਨ ਲਓ ਅੱਜ ਮਸ਼ੀਨੀ ਯੁੱਗ ਦੇ ਲੋਕ ਥੋੜੇ ਵਿਹਲੇ ਕੀਤੇ ਹੋਏ ਆ, ਤਾਂ ਉਹਦੇ ਚ ਕੀ ਆ ਕਿ ਉਹ ਕਹਿਣ ਕੀ ਬੱਚੇ ਨੂੰ, ਕਦੇ ਅਸੀਂ ਇਸ ਪਾਸੇ ਦੇਖਿਆ ਤੇ ਸੁਣਿਆ ਜਾਂ ਅਸੀਂ ਇਸ ਪਾਸੇ ਕਦੇ ਵਿਚਾਰ ਕੀਤਾ ਕਿ ਬੱਚੇ ਨੂੰ ਕਹਿਣ ਕੀ, ਕਿਉਂਕਿ ਮਾਂ ਬਾਪ ਜ਼ਿਆਦਾਤਰ ਅਨਪੜ੍ਹ ਨੇ ਪਿੰਡਾਂ ਚ, ਜ਼ਿਆਦਾਤਰ ਮਾਪਿਆਂ ਨੂੰ ਇਹਨਾਂ ਚੀਜ਼ਾਂ ਦਾ ਪਤਾ ਹੀ ਨਹੀਂ ਹੈ ਕਿ ਸੰਸਾਰ ਪੱਧਰ ਤੇ ਜਾਂ ਦੁਨੀਆਂ ਦੇ ਵਿੱਚ ਕੀ ਹੋ ਰਿਹਾ, ਸਮਾਜ ਕਿੰਨੀ ਜਲਦੀ ਬਦਲ ਰਿਹਾ ਵਾ, ਸਮਾਜ ਦੇ ਦਰਪੇਸ਼ ਕੀ ਕ੍ਰਾਈਸਿਸ ਨੇ। ਤਾਂ ਉਹ ਜ਼ਿੰਮੇਵਾਰੀ ਕਿਹਦੀ ਆ, ਉਹ ਜ਼ਿੰਮੇਵਾਰੀ ਆ ਜਾਂਦੀ ਆ ਸਰਕਾਰ ਦੀ ਕਿ ਜਦੋਂ ਪੇਰੈਂਟਸ ਤੁਹਾਡੇ ਇੰਨੇ ਪੜ੍ਹੇ ਲਿਖੇ ਨਹੀਂ ਆ ਜਾਂ ਉਹਨਾਂ ਨੂੰ ਦੇਖੀਏ ਤਾਂ ਕਹਿ ਲਈਏ ਕਿ ਸਮੇਂ ਦੇ ਹਾਣੀ ਹੋਣ ਚ ਹਾਲੇ ਦੇਰ ਲੱਗੇਗੀ, ਤਦ ਤੁਹਾਡਾ ਰੋਲ ਆਉਂਦਾ ਜਾਂ ਤੁਹਾਡੇ ਜਿਹੜੇ ਟੀਚਰਸ ਨੇ ਉਹਨਾਂ ਦਾ ਕਿ ਇੱਕ ਬੱਚੇ ਨੂੰ ਇੱਕ ਵਧੀਆ ਨਾਗਰਿਕ ਉੱਥੋਂ ਹੀ ਬਣਾਉਣਾ ਸ਼ੁਰੂ ਕਰ ਦਿੱਤਾ ਜਾਵੇ ਕਿ ਸਕੂਲ ਚੋਂ ਪਾਸ ਆਊਟ ਹੋਵੇ ਤਾਂ ਉਹ ਬੱਚਾ ਜਿਹੜਾ, ਕਿਉਂਕਿ ਇਹ ਚੀਜ਼ਾਂ ਖਤਮ ਨਹੀਂ ਹੋਣਗੀਆਂ ਬਾਜੀ, ਇਹ ਗੱਲ ਮੈਂ ਦਾਅਵੇ ਨਾਲ ਕਹਿੰਦਾ ਕਿ ਡਰੱਗ ਖਤਮ ਨਹੀਂ ਹੋਏਗਾ, ਨਾ ਹੀ ਦੁਨੀਆਂ ਚੋਂ ਕਦੇ ਨਸ਼ਾ ਮੁੱਕਿਆ ਅੱਜ ਤੱਕ, ਹਿਸਟਰੀ ਖੋਲ ਲਓ, ਤਵਾਰੀਖ ਖੋਲ ਲਓ, ਤਾਂ ਮੁੱਕਦਾ ਕਿਵੇਂ, ਕਿਸੇ ਵੀ ਖਿੱਤੇ ਚੋਂ ਨਸ਼ਾ ਕਿਵੇਂ ਖਤਮ ਕੀਤਾ ਜਾ ਸਕਦਾ, ਉਹਦੀ ਮਾਰ ਤੋਂ ਕਿਵੇਂ ਬਚਿਆ ਜਾ ਸਕਦਾ, ਉਹਦਾ ਇੱਕੋ ਤਰੀਕਾ ਕਿ ਤੁਸੀਂ ਆਪਣੇ ਖਪਤਕਾਰ ਘਟਾ ਲਓ। ਠੀਕ ਹੈ ਨਾ, ਖਪਤਕਾਰ ਕਦੋਂ ਘਟੇਗਾ, ਜਦ ਬੱਚਾ ਇੱਕ ਵਧੀਆ ਨਾਗਰਿਕ ਹੋਏਗਾ, ਬੱਚਾ ਨਿਰਾਸ਼ ਨਹੀਂ ਹੋਏਗਾ, ਉਹਨੂੰ ਸਿਸਟਮ ਵੀ ਵਧੀਆ ਦੇਣਾ ਪਵੇਗਾ, ਰੁਜ਼ਗਾਰ ਵੀ ਵਧੀਆ ਦੇਣਾ ਪਏਗਾ, ਵਿਚਾਰ ਵੀ ਵਧੀਆ ਦੇਣਾ ਪਏਗਾ। ਸੋ ਆਹ ਚੀਜ਼ਾਂ ਨੇ, ਮੇਰਾ ਹਮੇਸ਼ਾ ਸ਼ਿਕਵਾ ਰਹਿੰਦਾ ਆ ਕਿ ਠੀਕ ਆ ਕਿ ਅਸੀਂ ਬਹੁਤ ਉਲਾਂਭੇ ਦਿੰਦੇ ਹਾਂ, ਅਸੀਂ ਬਹੁਤ ਜ਼ਿਆਦਾ ਬੱਚਿਆਂ ਨੂੰ ਵੀ ਅਸੀਂ ਕਹਿੰਦੇ ਹਾਂ ਕਿ ਇਹ ਉੱਜੜ ਗਏ, ਬਰਬਾਦ ਹੋ ਗਏ, ਪਰ ਅਸੀਂ ਆਹ ਚੀਜ਼ਾਂ ਜਿਹੜੀਆਂ ਨੇ ਉਹਨਾਂ ਨੂੰ ਕਦੇ ਵੀ ਵਿਚਾਰਾਂ ਦੇ ਚੌਕਤੇ 'ਚ ਨਹੀਂ ਲੈ ਕੇ ਆਉਂਦੇ। ਇਹ ਚੀਜ਼ਾਂ ਵਿਚਾਰਾਂ ਦੇ ਚੌਕਤੇ 'ਚ ਜਦੋਂ ਆਉਣਗੀਆਂ, ਸਮਾਜ ਜਦੋਂ ਇਹਦੀ ਚਰਚਾ ਕਰੂਗਾ, ਤਾਂ ਫਿਰ ਇੱਕ ਮੁੱਦਾ ਬਣਦਾ। ਜਦ ਸਿਆਸੀ ਏਜੰਟ ਨਹੀਂ ਹੈ ਇਸ ਸੰਕਟ ਦੇ ਵਿੱਚ, ਬਰਬਾਦੀ ਨਹੀਂ ਹੈ, ਤਬਾਹੀ ਹੈ, ਤਬਾਹੀ ਹੈ, ਪਰ ਰੌਲਾ ਇਹ ਆ ਕਿ ਹੁਣ ਸਰਕਾਰ ਵੀ ਵੱਧ ਨਹੀਂ ਧੋਈ ਪਈ ਆ, ਸਮਾਜ ਆ ਜਿਹੜਾ, ਸਮਾਜ ਆਪਣੇ ਪੱਧਰ ਤੇ ਹੁਣ, ਕਿਉਂਕਿ ਇੰਡੀਆ ਕਹਿੰਦੇ ਆ ਪਿੰਡਾਂ 'ਚ ਰਹਿੰਦਾ, ਪੇਂਡੂ ਸਮਾਜ ਤੁਹਾਨੂੰ ਪਤਾ ਹੀ ਆ ਕਿ ਹਾਲ ਦੀ ਘੜੀ ਉਹਨਾਂ ਜ਼ਿਆਦਾ ਵਿਕਸਿਤ ਨਹੀਂ ਹੋਇਆ ਕਿ ਉਹ ਇਹਨਾਂ ਚੀਜ਼ਾਂ ਨੂੰ ਆਪ ਕਰ ਸਕੇ। ਸੋ ਕਿਤੇ ਨਾ ਕਿਤੇ ਇਹ ਤਿਆਰੀ ਕਰਨ ਦੀ ਜ਼ਰੂਰਤ ਹੈ, ਮੇਰੇ ਖਿਆਲ ਦੇ ਨਾਲ ਇੰਡੀਆ ਨੂੰ ਇਸ ਮੁੱਦੇ ਤੇ ਸੋਚਣਾ ਚਾਹੀਦਾ ਹੁਣ, ਕਿਉਂਕਿ ਇੰਡੀਆ ਇਸ ਵੇਲੇ ਯੰਗ ਕੰਟਰੀ ਆ ਵਰਲਡ ਦੇ ਵਿੱਚ, ਪੂਰੀ ਵਰਲਡ ਦੇ ਵਿੱਚੋਂ ਜੇ ਤੁਸੀਂ ਦੇਖੋ ਕਿ 50% ਆਬਾਦੀ ਇਹਨਾਂ ਦੀ ਮੇਰੇ ਖਿਆਲ ਦੇ ਨਾਲ 25 ਸਾਲ ਦੇ ਕਰੀਬ ਹੈ ਉਮਰ। ਇਸ ਟਾਈਮ ਤੁਹਾਨੂੰ ਨੈਸ਼ਨਲ ਪਾਲਿਸੀ ਲਿਆਉਣ ਦੀ ਜ਼ਰੂਰਤ ਹੈ, ਨੈਸ਼ਨਲ ਪਾਲਿਸੀ ਲਿਆਉਂਦੀ ਜਾਵੇ, ਕੌਮੀ ਪਾਲਿਸੀ ਲਿਆਉਂਦੀ ਜਾਵੇ, ਜਿਹਦੇ ਵਿੱਚ ਇਹ ਸਾਰੀਆਂ ਚੀਜ਼ਾਂ ਕੀਤੀਆਂ ਜਾਣ ਕਿ ਜਿੱਥੇ ਮਾਪਿਆਂ ਦਾ ਰੋਲ ਆ ਉਹ ਵਿਚਾਰੇ ਨਹੀਂ ਨਿਭਾ ਰਹੇ, ਅਨਪੜ੍ਹ ਆ ਜਾਂ ਘੱਟ ਪੜ੍ਹਿਆ ਲਿਖਿਆ, ਤਾਂ ਉੱਥੇ ਸਾਡਾ ਰੋਲ ਜਿਹੜਾ ਦੂਸਰਾ ਮਸ਼ੀਨਰੀ ਦਾ, ਸਰਕਾਰੀ ਮਸ਼ੀਨਰੀ ਦਾ, ਉਹ ਕੰਮ ਕਰੇ, ਜਾਂ ਜਿੱਥੇ ਮਤਲਬ ਕਿ ਮਾਪੇ ਕਰ ਸਕਦੇ ਆ ਉੱਥੇ ਉਹ ਰੋਲ ਪਲੇ ਕਰਨ, ਜਿੱਥੇ ਕੋਈ ਮਤਲਬ ਕਿ ਪੁਰਾਣਾ ਕੋਈ ਅਡਿਕਟਡ ਹੈ, ਜਿਹੜਾ ਕੋਈ ਬੰਦਾ ਇੱਥੋਂ ਨਿਕਲਿਆ ਉਹਦਾ ਵੀ ਇੱਕ ਰੋਲ ਬਣਦਾ, ਉਹਦੇ ਤੇ ਵੀ ਕੰਮ ਲਿਆ ਜਾਵੇ, ਐਜ਼ ਅ ਜਿੱਦਾਂ ਕੋਈ ਵਲੰਟੀਅਰ ਰੱਖ ਕੇ ਜਾਂ ਕਿਸੇ ਵੀ ਤਰੀਕੇ ਨਾਲ ਉਹ ਬਹੁਤ ਅੱਛੇ ਤਰੀਕੇ ਨਾਲ ਗਾਈਡ ਕਰ ਸਕਦਾ ਆਪਣੇ ਦੂਸਰੇ ਨਾਲ ਸਾਥੀਆਂ ਨੂੰ। ਸੋ ਇਹ ਚੀਜ਼ਾਂ ਜਿਹੜੀਆਂ ਖਾਸ ਤੌਰ ਤੇ ਨਸ਼ਾ ਛਡਾਊ ਕੇਂਦਰ ਆ ਜਾਂ ਉਹ ਕੀ ਆ ਵਪਾਰਕ ਹਿੱਤ ਨੇ, ਸਿਆਸਤ ਜਿਹੜੀ ਆ ਉਹ ਸਿਆਸੀ ਹਿੱਤ ਸਾਧੀ ਇਸ ਬਹਾਨੇ ਅਸੀਂ ਇੰਨਿਆਂ ਨੂੰ ਦਵਾਈ ਦੇ ਦਿੱਤੀ, ਆਹ ਕਰ ਦਿੱਤਾ, ਵਾਹ ਕਰ ਦਿੱਤਾ, ਕੋਈ ਇਹਨਾਂ ਦੀ ਕਾਉਂਸਲਿੰਗ ਨਹੀਂ ਹੁੰਦੀ ਬੱਚਿਆਂ ਦੀ। ਹੈ, ਇਹ ਜਿਹੜਾ ਨਸ਼ਾ ਨਾ, ਨਸ਼ੇ ਦਾ ਇਸ ਤਰ੍ਹਾਂ ਦਾ ਕੰਮ ਆ ਭਾਜੀ ਕਿ ਇੱਕ ਅੰਨੇ ਖੂਹ ਚ ਡਿੱਗ ਗਿਆ ਬੰਦਾ, ਤਾਂ ਇੱਥੇ ਹੁੰਦਾ ਹੈ ਕਿ ਅੰਨੇ ਖੂਹ ਚੋਂ ਬੰਦਾ ਤਦੇ ਬਾਹਰ ਨਿਕਲੇਗਾ ਜਦ ਦੋਵੇਂ ਪਾਸੇ ਤੋਂ ਤਿਆਰੀ ਹੋਏਗੀ, ਮਤਲਬ ਬੰਦਾ ਤਾਂ ਚੜ੍ਹਨਾ ਚਾਹੁੰਦਾ ਤੇ ਉਤਲਾ ਜਿਹੜਾ ਬੰਦਾ ਖਿੱਚਣਾ ਚਾਹੁੰਦਾ ਉਹਦੀ ਵੀ ਨੀਅਤ ਸਾਫ਼ ਹੋ ਗਈ ਜੀ।
ਬਿਲਕੁਲ ਬਿਲਕੁਲ ਨਹੀਂ, ਮੈਂ ਬਿਲਕੁਲ ਇੱਥੇ ਤੁਹਾਡੇ ਨਾਲ ਸਹਿਮਤ ਹਾਂ ਕਿ ਆਪਾਂ ਇਸ ਥਾਂ ਤੇ ਜਿਹੜੀ ਸਾਡਾ ਨੌਜਵਾਨ ਵਰਗ ਹੈਗਾ ਅਸੀਂ ਉਹਨੂੰ ਬਿਲਕੁਲ ਵੀ ਇਸ ਥਾਂ ਤੇ ਕਸੂਰਵਾਰ ਨਹੀਂ ਠਹਿਰਾ ਸਕਦੇ ਕਿ ਉਹਨਾਂ ਦਾ ਕਸੂਰ ਹੈ, ਪਰ ਕਿਤੇ ਨਾ ਕਿਤੇ ਇਹ ਲੱਗਦਾ ਹੈ ਵੀ ਇਹ ਜਿਹੜੀ ਨੌਜਵਾਨੀ ਨੂੰ ਖਤਮ ਕਰਨ ਵਾਸਤੇ ਜਿਹੜੀ ਇਹੋ ਜਿਹੀਆਂ ਚਾਲਾਂ ਕੀਤੀਆਂ ਜਾ ਰਹੀਆਂ, ਜੇ ਆਪਾਂ ਪਿੱਛੇ ਥੋੜਾ ਜਿਹਾ ਚੱਲਦੇ ਹਾਂ ਤਾਂ ਇੱਕ ਦਹਾਕੇ ਦੇ ਦੌਰਾਨ ਸਾਡੀ ਜਿਹੜੀ ਨੌਜਵਾਨੀ ਖਾੜਕੂਵਾ ਸਮੇਂ ਦੇ ਦੌਰਾਨ ਇੱਕ ਕਹਿ ਲਓ ਵੀ ਜਨਰੇਸ਼ਨ ਦਾ ਹੀ ਵਿੱਚ ਗੈਪ ਪੈ ਗਿਆ ਸੀਗਾ, ਤੇ ਉਸ ਤੋਂ ਮਗਰੋਂ ਹੁਣ ਅਸੀਂ ਦੇਖਦੇ ਹਾਂ ਤੇ ਸਾਡਾ ਜਿਹੜਾ ਅੱਜ ਦਾ ਯੂਥ ਹੈ ਪੰਜਾਬ ਦਾ ਜਾਂ ਤਾਂ ਉਹ ਨਸ਼ੇ ਵਾਲੇ ਪਾਸੇ ਨੂੰ ਹੋਇਆ ਵਾ ਤੇ ਜਾਂ ਉਹਨੂੰ ਹੈਗਾ ਵੀ ਮੈਂ ਅਬਰੋਡ ਚਲਾ ਜਾਵਾਂ ਇੱਥੋਂ ਕਿਸੇ ਤਰੀਕੇ ਨਾਲ। ਸੋ ਕਿਸੇ ਨਾ ਕਿਸੇ ਥਾਂ ਤੇ ਲੱਗਦੀ ਹੈ ਕਿ ਸਾਡੀ ਗੌਰਮੈਂਟ ਦੀਆਂ ਨਾਕਾਮੀਆਂ ਹੈਗੀਆਂ ਕਿ ਬੱਚਿਆਂ ਕੋਲ ਇੱਥੇ ਕੰਮ ਕਰਨ ਨੂੰ ਪ੍ਰੋਜੈਕਟਸ ਨਹੀਂ ਹੈਗੇ, ਜੋਬਸ ਨਹੀਂ ਹੈਗੀਆਂ ਜਾਂ ਉਹਨਾਂ ਨੂੰ ਆਪਣਾ ਫਿਊਚਰ ਸਿਕਿਓਰ ਨਹੀਂ ਦਿਸਦਾ, ਤੇ ਇਹ ਉਹੀ ਨੌਜਵਾਨ ਆ ਜਿਹੜੇ ਇਹਨਾਂ ਮੁਲਕਾਂ ਦੇ ਵਿੱਚ ਆ ਕੇ ਬੜੇ ਵਧੀਆ ਐਸਟੈਬਲਿਸ਼ ਹੁੰਦੇ ਆ, ਵੈਲ ਸੈਟਲਡ ਹੁੰਦੇ ਹੈਗੇ ਆ। ਸੋ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਹੋ ਸਕਦਾ ਵੀ ਸਰਕਾਰਾਂ ਹੀ ਨਾ ਚਾਹੁੰਦੀਆਂ ਹੋਣ ਕਿ ਜਿਹੜੇ ਸਾਡੇ ਇਹ ਬੱਚੇ ਹੈਗੇ ਆ ਇਹ ਸੈਟਲ ਹੋਣ। ਤੁਹਾਡਾ ਇਹਦੇ ਬਾਰੇ ਕੀ ਵਿਚਾਰ ਹੈ?
ਦੇਖੋ ਦੇਖੋ ਦੋਏ ਪੱਖ ਹੁੰਦੇ ਆ ਜੀ ਤਸਵੀਰ ਦੇ, ਦੋ ਪੱਖ ਨੇ ਅੱਜ ਕੱਲ ਤੇ ਨਰਿੰਦਰ ਸਿੰਘ ਕਪੂਰ ਕਹਿੰਦੇ ਕਿ 20 ਪੱਖ ਹੁੰਦੇ ਆ, ਨਾਲ ਜ਼ੀਰੋ ਇੱਕ ਐਕਸਟਰਾ ਲੱਗ ਜਾਂਦੀ ਆ। ਹੁਣ ਦੇਖੋ ਇਹ ਗੱਲ ਬਿਲਕੁਲ ਠੀਕ ਹੋ ਸਕਦੀ ਆ ਕਿ ਸਰਕਾਰਾਂ ਚਾਹੁੰਦੀਆਂ, ਸਰਕਾਰਾਂ ਤਾਂ ਇਹ ਵੀ ਨਹੀਂ ਚਾਹੁੰਦੀਆਂ ਕਿ ਲੋਕ ਪੜ੍ਹਨ ਲਿਖਣ, ਹਾਇਰ ਐਜੂਕੇਸ਼ਨ ਤੱਕ ਪਹੁੰਚੇ ਗਰੀਬ ਦਾ ਬੱਚਾ ਕਿ ਉਹ ਚੰਗੇ ਨਾਗਰਿਕ ਬਣ ਸਕਣ, ਸਰਕਾਰਾਂ ਇਹ ਨਹੀਂ ਚਾਹੁੰਦੀਆਂ ਕਿਉਂਕਿ ਉਹਨਾਂ ਨੂੰ ਪਤਾ ਕਿ ਉਹ ਸਾਡੇ ਕੋਲੋਂ ਹੱਕ ਮੰਗੂਗੇ, ਉਹ ਸਾਨੂੰ ਅੱਖਾਂ ਵਕਾਲਣਗੇ, ਸਵਾਲ ਕਰਨਗੇ, ਇਹ ਤੇ ਹੈ ਹੀ ਹੈ। ਬਟ ਗੱਲ ਦੂਸਰੀ ਵੀ ਹੈ ਨਾ, ਦੂਸਰੀ ਵੀ ਹੈ, ਦੂਸਰੀ ਇਹ ਆ ਕਿ ਮੈਨੂੰ ਪਰਸਨਲੀ ਬਹੁਤ ਸਾਰੇ ਇਸ ਤਰ੍ਹਾਂ ਦੇ ਨੌਜਵਾਨ ਮਿਲੇ ਆਪਣੀ ਜ਼ਿੰਦਗੀ ਚ ਜਿਹੜੇ ਤੁਹਾਡੇ ਇੱਥੋਂ ਆਸਟ੍ਰੇਲੀਆ ਚੋਂ ਵੀ ਹੈ ਕੁਛ ਮਾਮਲੇ ਕਿ ਜਿਹੜੇ ਇੱਥੇ ਕੁਛ ਨਹੀਂ ਸੀ ਕਰਦੇ, ਇੱਧਰ ਆ ਕੇ ਲੱਗ ਗਏ, ਇੱਧਰ ਆ ਕੇ ਲੱਗ ਗਏ, ਠੀਕ ਹੈ ਨਾ। ਸੋ ਸਮੱਸਿਆ ਇਹ ਵੀ ਆ, ਸਮੱਸਿਆ ਇਹ ਵੀ ਆ ਕਿ ਉਹਦੇ ਵਿੱਚ ਵੀ ਕਿਤੇ ਨਾ ਕਿਤੇ ਹੈ ਕਿ ਬੱਚਾ ਦਸਵੀਂ ਤੱਕ ਰਿਹਾ, ਦਸਵੀਂ ਤੱਕ ਠੀਕ ਠਾਕ ਰਿਹਾ, ਉਦੋਂ ਤੱਕ ਮਾਪਿਆਂ ਦਾ ਵੀ ਕੰਟਰੋਲ ਹੁੰਦਾ, ਜਦੋਂ ਹੀ ਨਾਲ ਦੀ ਨਾਲ ਉਹਨੇ ਆਈਲੈਟਸ ਕੀਤਾ ਉਹ ਇੱਕ ਐਸੀ ਦੁਨੀਆ ਚ ਆ ਗਿਆ ਜਿੱਥੇ ਟੋਟਲੀ ਸਭ ਕੁਛ ਵੱਖਰਾ ਖੁੱਲ ਹੈ, ਜਿੱਥੇ ਸੱਭਿਆਚਾਰ ਦਾ ਵੀ ਬਹੁਤ ਫਰਕ ਹੈ, ਅੰਤਰ ਆ ਜਾਂਦਾ ਹੈ ਨਾ, ਬੱਚਾ ਆਜ਼ਾਦੀ ਮਹਿਸੂਸ ਕਰਦਾ, ਕਈ ਵਾਰ ਉਹ ਵੀ ਗਲਤੀ ਕਰ ਦਿੰਦਾ ਇੱਥੇ ਆ ਕੇ। ਸੋ ਸਮੱਸਿਆ ਇਹ ਕਈ ਪ੍ਰਕਾਰ, ਇਹ ਬਹੁਤ ਪਰਤੀ ਸਮੱਸਿਆ ਵਾ ਜੀ, ਅਸੀਂ ਹਮੇਸ਼ਾ ਜਦੋਂ ਦੇਖਦੇ ਹਾਂ ਨਾ ਸਮੱਸਿਆ ਨੂੰ, ਉਹਦੀਆਂ ਪਰਤਾਂ ਹੁੰਦੀਆਂ, ਇਹ ਬਹੁਤ ਪਰਤੀ ਆ, ਇੱਕ ਪਰਤ ਨੀ ਜੀ, ਦੋ ਪਰਤ ਨੀ, ਇਹ ਬਹੁਤ ਪਰਤੀ ਸਮੱਸਿਆ ਵਾ। ਸੋ ਇਹਦੇ ਵਿੱਚ ਠੀਕ ਆ ਕਿ ਸਰਕਾਰਾਂ ਤੇ ਕਿਤੇ ਨਾ ਕਿਤੇ ਹੈ ਹੀ ਆ, ਦੋਸ਼ੀ ਹੈ ਹੀ ਆ, ਕਿਉਂਕਿ ਪਾਲਿਸੀ ਨਹੀਂ ਲਿਆ ਰਹੀਆਂ ਚੱਜ ਦੀ, ਉਹ ਜਵਾਨੀ ਨੂੰ ਗਾਈਡ ਨਹੀਂ ਕਰ ਪਾ ਰਹੇ ਅੱਛੇ ਤਰੀਕੇ ਦੇ ਨਾਲ, ਅਕਾਦਮਿਕ ਢਾਂਚੇ ਦੇ ਵਿੱਚ ਵਿਵਸਥਾ ਨਹੀਂ ਹੋ ਰਹੀ। ਪਰ ਸਵਾਲ ਸਭ ਤੋਂ ਵੱਡਾ ਇਹ ਹੋਣਾ ਕਿ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਕੀ ਅਸੀਂ ਇਸੇ ਤਰ੍ਹਾਂ ਅੱਗੇ ਕੈਰੀ ਫਾਰਵਰਡ ਕਰਨੀਆਂ ਨੇ ਜਾਂ ਅਸੀਂ ਉਹਨਾਂ ਨੂੰ ਘਟਾਉਣਾ ਵਾ? ਅਸੀਂ ਜੇ ਘਟਾਉਣਾ ਵਾ ਤਾਂ ਫਿਰ ਸਮਾਜ ਦਾ ਵੀ ਇੱਕ ਰੋਲ ਬਣਦਾ ਭਾਜੀ, ਜਦੋਂ ਤੁਹਾਡੀ ਸਿਆਸਤ ਬੇਕਾਰ ਹੋਵੇ, ਤੁਹਾਡੀ ਸਿਆਸਤ ਜਿਹੜੀ ਬੇਈਮਾਨ ਹੋਵੇ ਨਾ, ਤਾਂ ਉੱਥੇ ਫਿਰ ਜਿਹੜਾ ਚੇਤਨ ਵਰਗ ਆ ਤੁਹਾਡਾ, ਛੋਟਾ ਚੇਤਨ ਵਰਗ ਆ, ਬੁੱਧੀਜੀਵੀ ਆ ਜਿਹੜੇ ਜਾਂ ਜਿਹੜੇ ਇਮਾਨਦਾਰ ਸਿਆਸਤਦਾਨ ਹੈ, ਉਹਨਾਂ ਦਾ ਇੱਕ ਰੋਲ ਬਣਦਾ, ਰੋਲ ਬਣਦਾ ਕਿ ਉਸ ਸਿਆਸਤ ਨੂੰ ਦਬਾਅ ਹੇਠ ਲਿਆਂਦਾ ਜਾਵੇ, ਸਮਾਜ ਪੱਖੀ ਨੀਤੀਆਂ ਜਿਹੜੀਆਂ ਉਹ ਘੜੀਆਂ ਜਾਣ। ਹੁਣ ਦੇਖੋ ਗੱਲ ਇਹ ਆ ਕਿ ਚਲੋ ਸਹਿਮਤੀ ਅਸਹਿਮਤੀ ਹੋਣੀ ਵੱਖਰੀ ਗੱਲ ਆ, ਪਰ ਗੱਲ ਇਹ ਆ ਕਿ ਭੰਗ ਦਾ ਇੱਥੇ ਠੇਕਾ ਚੜ੍ਹਦਾ, ਤੁਹਾਨੂੰ ਸ਼ਾਇਦ ਨਾ ਪਤਾ ਹੋਵੇ, ਪੰਜਾਬ ਸਰਕਾਰ ਭੰਗ ਤੋਂ ਪੈਸੇ ਕਮਾਉਂਦੀ ਹੈ, ਇੱਕ ਨਿਲਾਮੀ ਹੁੰਦੀ ਹੈ ਬਕਾਇਦਾ, ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਠੇਕਾ ਭੰਗ ਦਾ, ਠੀਕ ਹੈ ਨਾ, ਸ਼ਰਾਬ ਤੋਂ ਪੈਸੇ ਕਮਾ ਰਹੇ ਨੇ। ਤਾਂ ਜਦੋਂ ਕੋਈ ਵੀ ਸਿਆਸਤਦਾਨ, ਡਾਕਟਰ ਧਰਮਵੀਰ ਗਾਂਧੀ ਕਹਿੰਦਾ ਹੈ ਕਿ ਤੁਸੀਂ ਭਾਈ ਖਸਖਸ ਦੀ ਖੇਤੀ ਕਰਾ ਲਓ, ਨਾਲੇ ਤੁਹਾਡੀ ਆਮਦਨ ਬਚੇਗੀ, ਉਹਦੇ ਤੇ ਕੋਈ ਬੋਲਣ ਨਹੀਂ ਦਿੰਦੇ, ਬੋਲਣ ਚਰਚਾ ਤਾਂ ਹੋਣੀ ਚਾਹੀਦੀ ਹੈ ਨਾ, ਕਮ ਸੇ ਕਮ ਚਰਚਾ ਕਰੋ ਕਿ ਹਾਂ ਇਹਦੇ ਨਫੇ ਨੁਕਸਾਨ ਕੀ ਹੋਣੇ ਆ, ਹਨਾ। ਤਾਂ ਤੁਸੀਂ ਕਿਸੇ ਨੂੰ ਸਿਆਸਤ ਇੰਨੀ ਜ਼ਿਆਦਾ ਹਾਵੀ ਆ ਕਿ ਜੇ ਕੋਈ ਇਸ ਤਰ੍ਹਾਂ ਦਾ ਵਿਚਾਰ ਰੱਖਦਾ ਉਹਨੂੰ ਦਬਾ ਦਿੱਤਾ ਜਾਂਦਾ। ਤਾਂ ਮੇਰੇ ਕਹਿਣ ਦਾ ਮਤਲਬ ਹੈ ਜਦੋਂ ਤੁਹਾਡੀ ਸਿਆਸਤ ਇਸ ਤਰ੍ਹਾਂ ਦੀ ਆ, ਤਾਂ ਫਿਰ ਜਿਹੜਾ ਬੁੱਧੀਜੀਵੀ ਵਰਗ ਆ ਜਾਂ ਜਿਹੜਾ ਚੇਤਨ ਵਰਗ ਆ ਉਹਦਾ ਇੱਕ ਰੋਲ ਬਹੁਤ ਮਹੱਤਵਪੂਰਨ ਬਣ ਜਾਂਦਾ, ਤਾਂ ਉਹ ਰੋਲ ਜਿਹੜਾ ਉਹ ਪਲੇ ਕੀਤਾ ਜਾਣਾ ਚਾਹੀਦਾ।
ਸੋ ਇਹ ਬੁੱਧੀਜੀਵੀ ਵਰਗ ਜਿਹਦੀ ਆਪਾਂ ਗੱਲ ਕਰਦੇ ਹਾਂ, ਬਿਲਕੁਲ ਤੁਸੀਂ ਠੀਕ ਕਿਹਾ ਕਿ ਇਹ ਕਿਹੜਾ ਚੇਤਨ ਵਰਗ ਹੈਗਾ, ਇਹਨਾਂ ਦਾ ਵੀ ਇੱਕ ਬਹੁਤ ਵੱਡਾ ਰੋਲ ਹੈਗਾ। ਇਹ ਫਿਰ ਇਹ ਵਰਗ ਕਿਵੇਂ ਇਸ ਪਲੇਟਫਾਰਮ ਤੇ ਆ ਸਕਦਾ, ਤੁਹਾਨੂੰ ਕੀ ਲੱਗਦਾ? ਨੋ ਡਾਊਟ ਕਿ ਬਹੁਤ ਸਾਰੇ ਲੋਕ ਹੈ ਜਿਨ੍ਹਾਂ ਦੇ ਅੰਦਰ ਦਰਦ ਹੈਗਾ, ਜਿਹੜੇ ਪੰਜਾਬ ਨੂੰ ਜਾਂ ਪੰਜਾਬ ਦੀ ਨੌਜਵਾਨੀ ਨੂੰ ਬਚਾਉਣਾ ਚਾਹੁੰਦੇ ਆ, ਪੰਜਾਬ ਵਾਸਤੇ ਕੁਛ ਕਰਨਾ ਚਾਹੁੰਦੇ ਆ, ਪਰ ਕਹਿ ਲਓ ਵੀ ਉਹ ਸਾਰੇ ਜਿਹੜੇ ਮੋਤੀ ਬਿਖਰੇ ਹੋਏ ਆ, ਇਹ ਕਿਵੇਂ ਉਹਨਾਂ ਨੂੰ ਮਤਲਬ ਇੱਕ ਪਲੇਟਫਾਰਮ ਤੇ ਲਿਆਂਦਾ ਜਾ ਸਕਦਾ?
ਪੰਜਾਬੀ ਵੈਸੇ ਇਕੱਠੇ ਕਰਨੇ ਬਹੁਤ ਔਖੇ ਆ, ਬਹੁਤ ਔਖੇ ਆ ਇਕੱਠੇ ਕਰਨੇ, ਜੇ ਹੋ ਵੀ ਜਾਂਦੇ ਆ ਤੇ ਇਕੱਠ ਚੋਂ ਲੜ ਕੇ ਨਿਕਲ ਪੈਂਦੇ ਆ। ਤੁਸੀਂ ਸਿਆਸੀ ਲਹਿਰਾਂ ਲੈ ਲਓ, ਚਾਹੇ ਧਾਰਮਿਕ ਆਗੂਆਂ ਦਾ ਕੋਈ ਵੀ ਫਰੰਟ ਖੁੱਲਿਆ ਦੇਖ ਲਓ, ਕਦੇ ਵੀ ਸਰਕਾਰ ਦੇ ਅਗੇਂਸਟ, ਤਾਂ ਬਰਗਾੜੀ ਵਾਲਾ ਮੋਰਚਾ ਇੱਕ ਬਹੁਤ ਪ੍ਰਤੱਖ ਤੇ ਇੱਕ ਮੈਂ ਕਹੂੰਗਾ ਕਿ ਸਮਕਾਲੀ ਸਾਡੇ ਸਾਹਮਣੇ ਇੱਕ ਨਜ਼ੀਰ ਹੈ। ਜੇ ਕੋਈ ਕਲਾਕਾਰ ਹੈ ਠੀਕ ਹੈ, ਭਾਵੇਂ ਕੋਈ ਸਿੱਧੂ ਮੂਸੇ ਵਾਲਾ, ਮੈਨੂੰ ਕਿਸੇ ਨੂੰ ਕੋਈ ਸਮੱਸਿਆ ਨਹੀਂ। ਜੇ ਮੈਨੂੰ ਬੋਲਣ ਦੀ ਆਜ਼ਾਦੀ, ਹਰੇਕ ਬੰਦੇ ਨੂੰ ਬੋਲਣ ਦੀ ਆਜ਼ਾਦੀ, ਪਰ ਬੋਲਣਾ ਕੀ ਹੈ ਉਹ ਮੈਂ ਤੈਅ ਕਰਨਾ ਕਿ ਮੈਂ ਆਪਣੀ ਬੋਲੀ ਤੋਂ ਗਾਲਾਂ ਲੈਣੀਆਂ ਜਾਂ ਮੈਂ ਆਪਣੀ ਬੋਲੀ ਤੋਂ ਮੈਂ ਸ਼ਾਬਾਸ਼ੀ ਲੈਣੀ, ਉਹ ਮੇਰੇ ਵਾਸਤੇ ਆ। ਤਾਂ ਕਹਿਣ ਦਾ ਭਾਵ ਇਹ ਹੋ ਕਿ ਜੇ ਕੋਈ ਆਰਟਿਸਟ ਹੈ ਉਹ ਆਪਣਾ ਯੋਗਦਾਨ ਪਾਵੇ, ਜੇ ਕੋਈ ਬੰਦਾ ਕੋਈ ਹੋਰ ਮਰਤਬਾ ਰੱਖਦਾ ਰੁਤਬਾ ਰੱਖਦਾ ਉਹ ਆਪਣੀ ਥਾਂ ਤੇ ਕਰੇ, ਜਿੰਨਾ ਵੀ ਕਰ ਸਕਦਾ। ਬਟ ਮੈਂ ਸਮਝਦਾ ਭਾਜੀ ਕਿ ਗੱਲ ਇਹ ਆ ਕਿ ਨਸ਼ਾ ਹੀ ਸਾਡਾ ਇੱਕ ਸੰਕਟ ਨਹੀਂ ਹੈ। ਅਸੀਂ ਜਦ ਵੀ ਪੰਜਾਬ ਦੀ ਗੱਲ ਕਰਦੇ, ਸਾਡਾ ਸੰਕਟ ਤੇ ਆਉਣ ਵਾਲਾ ਪਾਣੀ ਵੀ ਹੈ। ਜੇ ਪਾਣੀ ਨੀ ਹੋਏਗਾ, ਕਹਾਣੀ ਨੀ ਹੋਏਗੀ ਤੁਹਾਡੀ। ਤੁਹਾਡਾ ਪਾਣੀ ਹੈ ਜਿਹੜਾ ਉਹ ਲੁੱਟ ਲਿਆ, ਤੁਹਾਡਾ ਪਾਣੀ ਜਿਹੜਾ ਉਹ ਠੱਗ ਲਿਆ। ਅਸੀਂ ਉਹਦੀ ਗੱਲ ਹੀ ਨੀ ਕਰ ਰਹੇ ਜਦਕਿ ਸੰਸਾਰ ਪਾਣੀ ਵਾਸਤੇ ਜੰਗ ਦੀ ਤਿਆਰੀ ਕਰ ਰਿਹਾ, ਠੀਕ ਹੈ ਨਾ। ਚਾਈਨਾ ਅੱਜ ਦਰਿਆਵਾਂ ਦੇ ਵਹਿਣ ਮੋੜਦਾ ਪਿਆ, ਜਿਹੜੇ ਕੁਦਰਤੀ ਵਹਾਅ ਨੇ ਉਹਨਾਂ ਨੂੰ ਮੋੜ ਰਿਹਾ। ਅਸੀਂ ਕਦੇ ਸੋਚਿਆ? ਅਸੀਂ ਇੱਥੋਂ ਤੱਕ ਪਹੁੰਚਦੇ ਹੀ ਨਹੀਂ। ਸਾਨੂੰ ਹੋਰ ਜਿਹੜੇ ਸੰਕਟ ਆ ਉਹ ਵੀ ਨਜਿੱਠਣੇ ਪੈਣਗੇ। ਇਹ ਸੰਕਟ ਤੇ ਹੈ, ਚਲੋ ਇਹ ਸੰਕਟ ਤੇ ਹੁਣ ਪਿਛਲੇ 2-4 ਸਾਲ ਤੋਂ 5 ਸਾਲ ਤੋਂ ਚਰਚਾ ਵੀ ਬਹੁਤ ਹੋ ਰਹੀ ਆ। ਇਹਦੇ ਗੁੱਡ ਅੱਛੀ ਗੱਲ ਆ, ਚੰਗੀ ਗੱਲ ਆ, ਚਰਚਾ ਹੋਣੀ ਚਾਹੀਦੀ ਆ, ਚਰਚਾ ਹੋ ਵੀ ਰਹੀ ਆ। ਤਾਂ ਫਿਰ ਸਾਡੇ ਦੂਸਰੇ ਕਿੱਡੇ ਵੱਡੇ ਸੰਕਟ ਆ, ਰੁਜ਼ਗਾਰ ਸਾਡੇ ਕੋਲ ਭਾਈ ਸਾਹਿਬ ਅੱਜ ਤੱਕ ਸਟੱਡੀ ਨੀ ਹੈਗੀ ਰੁਜ਼ਗਾਰ, ਕਿੰਨੇ ਰੁਜ਼ਗਾਰ ਪ੍ਰਾਪਤ ਨੇ, ਰੁਜ਼ਗਾਰੀ ਆਫਤਾ ਕਿੰਨੇ ਬੇਰੁਜ਼ਗਾਰ ਹੈ, ਮੈਨੂੰ ਦੱਸੋ। ਡਾਟਾ ਹੈਗਾ ਸਰਕਾਰ ਕੋਲ? ਡਾਟਾ ਹੀ ਹੈ ਨੀ, ਡਾਟਾ ਹੀ ਹੈ ਨੀ। ਮੈਨੂੰ ਦੇਖਦੇ ਨੂੰ ਸੁਰਤ ਸੰਭਲੇ ਨੂੰ 30-35 ਸਾਲ ਤੇ ਮੈਨੂੰ ਹੋ ਗਿਆ, ਮੈਂ ਕਦੇ ਨੀ ਦੇਖਿਆ ਕਿ ਕੋਈ ਸਟੱਡੀ ਹੋਈ ਹੋਵੇ, ਕੋਈ ਸਰਵੇ ਹੋਇਆ ਹੋਵੇ ਇਸ ਤਰ੍ਹਾਂ ਦਾ ਸਰਕਾਰੀ ਪੱਧਰ ਤੇ ਕਿ ਹਾਂ ਭਾਈ ਲੇਟੈਸਟ ਤੁਹਾਡੇ ਕੋਈ ਸਰਵੇ ਹੋਣਾ ਚਾਹੀਦਾ ਕਿ ਕਿੰਨੇ ਬੇਰੁਜ਼ਗਾਰ ਨੇ, ਕਿਹੜਾ ਗਰੁੱਪ ਹੈ, ਠੀਕ ਹੈ ਨਾ। ਤਾਂ ਹੀ ਪਾਲਿਸੀ ਬਣ ਸਕਦੀ। ਇਹ ਵੀ ਇੱਕ ਸੰਕਟ ਆ ਸਾਡੇ ਸਾਹਮਣੇ, ਬਹੁਤ ਵੱਡਾ ਸੰਕਟ ਆ ਰੁਜ਼ਗਾਰ ਦਾ, ਪਾਣੀ ਦਾ ਸਾਡੇ ਸਾਹਮਣੇ ਸੰਕਟ ਆ ਰਿਹਾ। ਕਿੰਨੇ ਕੁ ਦੇਰ ਟਿਊਬਵੈਲ ਚੱਲਣਗੇ ਤੁਹਾਡੇ? ਕਿਸੇ ਨਾ ਕਿਸੇ ਦਿਨ ਉਹ ਪਾਣੀ ਮੁੱਕਣਾ, ਆਪਦਾ ਦਰਿਆਵਾਂ ਦਾ ਪਾਣੀ ਤੁਹਾਡਾ ਨਾ ਜਾ ਰਿਹਾ। ਸੋ ਇਹ ਵੀ ਇੱਕ ਸੰਕਟ ਆ, ਸੰਕਟ ਬਹੁਤ ਨੇ ਸਾਡੇ ਸਾਹਮਣੇ। ਹੁਣ ਮੰਡੀਕਰਨ ਢਾਂਚੇ ਨੂੰ ਖਤਰਾ ਪੈਦਾ ਕਰ ਦਿੱਤਾ ਗਿਆ ਕਿ ਇਹ ਛੋਟਾ ਸੰਕਟ ਹੈ, ਕਿਉਂਕਿ ਜਿਹੜਾ MSP ਮਿਲਦਾ ਹੈ ਪੂਰੇ ਇੰਡੀਆ ਚ ਸਿਰਫ 6% ਕਿਸਾਨ ਨੂੰ ਮਿਲਦਾ ਹੈ, ਤੇ 6% ਪੰਜਾਬ ਤੇ ਹਰਿਆਣਾ ਹੈ, ਠੀਕ ਹੈ ਜੀ। 6% ਪੰਜਾਬ ਤੇ ਹਰਿਆਣਾ ਹੈ। ਮੰਡੀਕਰਨ ਦਾ ਢਾਂਚਾ ਟੁੱਟ ਗਿਆ ਜਾਂ MSP ਟੁੱਟ ਗਿਆ ਤਾਂ ਸਾਡੀ ਪੰਜਾਬ ਦੀ ਜਿਹੜੀ ਬਰਬਾਦੀ ਹੋਏਗੀ ਉਹ ਦੇਖਿਓ, ਕਿਉਂਕਿ ਸਾਡੀ ਆਰਥਿਕਤਾ ਸਿਰਫ ਖੇਤੀ ਤੇ ਖੜੀ ਹੈ। ਜੇ ਓਵਰਆਲ ਤੁਸੀਂ ਦੇਖੋਗੇ ਸਾਡੀ ਪੂਰੇ ਇੰਡੀਆ ਦੀ ਜਿਹੜੀ ਵਸੋਂ 50% ਖੇਤੀ ਚ ਹੈ, GDP ਉਹਦਾ ਯੋਗਦਾਨ ਕਿੰਨਾ? ਮੇਰੇ ਖਿਆਲ ਦੇ ਨਾਲ 14-15%, ਰਾਈਟ। ਪਰ ਪੰਜਾਬ ਦਾ ਬਹੁਤ ਵੱਡਾ ਯੋਗਦਾਨ ਹੈ ਖੇਤੀ, ਬਹੁਤ ਵੱਡਾ ਆਰਥਿਕਤਾ ਚ। ਸੋ ਇਹ ਵੀ ਇੱਕ ਸੰਕਟ ਹੈ ਸਰ, ਮੈਨੂੰ ਤਾਂ ਇਹ ਵੀ ਬਹੁਤ ਵੱਡਾ ਸੰਕਟ ਲੱਗਦਾ। ਸੰਕਟ ਆਪਣੀ ਥਾਂ ਤੇ, ਕ੍ਰਾਈਸਿਸ ਆਪਣੀ ਥਾਂ ਤੇ ਮੌਜੂਦ ਨੇ। ਸੋ ਜ਼ਰੂਰ ਇਸ ਗੱਲ ਦੀ ਆ ਕਿ ਅਸੀਂ ਇਹਨਾਂ ਚੀਜ਼ਾਂ ਬਾਰੇ ਵੀ ਵਿਚਾਰ ਕਰੀਏ। ਅਸੀਂ ਕੀ ਆ ਕਿ ਜਦੋਂ ਇੱਕ ਮੁੱਦੇ ਤੇ ਉਲਝ ਜਾਂਦੇ ਹਾਂ, ਸਰਕਾਰ ਨੂੰ ਦੂਜੇ ਮੁੱਦਿਆਂ ਤੇ ਸਰਵਾਈਵਲ ਮਿਲ ਜਾਂਦਾ, ਉਹ ਦੂਜੇ ਮੁੱਦਿਆਂ ਤੇ ਉਹਨਾਂ ਨੂੰ ਬਚਾਅ ਮਿਲ ਜਾਂਦਾ ਕਿ ਹਾਂ ਬਾਈ ਠੀਕ ਹੈ। ਉਹ ਇੱਕ ਨੂੰ ਸਗੋਂ ਜ਼ਿਆਦਾ ਕਰਦੇ ਆ ਕਿ ਲੋਕ ਜ਼ਿਆਦਾ ਭਿੜੇ,
ਬਿਲਕੁਲ ਠੀਕ ਕਹਿ ਰਹੇ ਹੋ ਕਿ ਜੇ ਆਪਾਂ ਪਾਣੀ ਦੀ ਅੱਜ ਗੱਲ ਕਰਦੇ ਹਾਂ ਤਾਂ ਸਾਡਾ ਪੰਜਾਬ ਪਾਣੀ ਦਾ ਵੀ ਇੱਕ ਬਹੁਤ ਵੱਡਾ ਸੰਕਟ ਹੈ। ਇਹਦੇ ਨਾਲ ਅਸੀਂ ਆਰਥਿਕ ਵਿਵਸਥਾ ਤੋਂ ਦੇਖੀਏ ਤਾਂ ਤਕਰੀਬਨ ਸਾਡਾ 22,000 ਕਰੋੜ ਦਾ ਜਿਹੜਾ ਪਾਣੀ ਹੈ ਉਹ ਇੱਕ ਸਾਲ ਦਾ ਜਿਹੜਾ ਦੂਜੀਆਂ ਸਟੇਟਾਂ ਦੇ ਵਿੱਚ ਜਾ ਰਿਹਾ, ਤੇ ਅਸੀਂ ਆਰਥਿਕ ਪੱਖੋਂ ਵੀ ਸਾਨੂੰ ਇਸ ਚੀਜ਼ ਦਾ ਨੁਕਸਾਨ ਹੋ ਰਿਹਾ, ਤੇ ਦੂਜਾ ਜਿਹੜਾ ਸਾਡੀ ਕਿਸਾਨੀ ਨੂੰ ਨੁਕਸਾਨ ਹੋਣਾ ਹੈ, ਪਾਣੀ ਜਿਹੜੇ ਥੱਲੇ ਖਤਮ ਹੋ ਰਿਹਾ ਉਹਦਾ ਵੀ ਸਾਨੂੰ ਕੋਈ ਸ਼ੱਕ ਨਹੀਂ। ਸਾਡੀ ਜਿਹੜੀ ਯੂਥ ਹੈਗਾ ਇੰਨੀ ਤੇਜ਼ੀ ਦੇ ਨਾਲ ਮਾਈਗ੍ਰੇਟ ਹੋ ਰਿਹਾ ਅਬਰਾਡ, ਤੇ ਉਹਦੇ ਨਾਲ ਨਾਲ ਤਕਰੀਬਨ ਹਰ ਸਾਲ ਤਕਰੀਬਨ 33-35,000 ਕਰੋੜ ਰੁਪਈਆ ਸਾਡਾ ਪੰਜਾਬ ਦਾ ਦੂਜੇ ਕੰਟਰੀਜ਼ ਦੇ ਵਿੱਚ ਜਾ ਰਿਹਾ। ਸੋ ਚਾਹੇ ਆਪਾਂ, ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਵੀ ਸਾਡੇ ਇਹਦੇ ਨਾਲ ਇਕੱਲਾ ਇਹ ਇੱਕ ਮੁੱਦਾ ਨਹੀਂ, ਸਾਡੀ ਇਹ ਜਿਹੜੀ ਡਰੱਗਸ ਹੈਗੀਆਂ ਜਾਂ ਸਾਡਾ ਜਿਹੜਾ ਪੈਸਾ ਜਾ ਰਿਹਾ ਜਾਂ ਸਾਡੀ ਜਿਹੜਾ ਪੈਸਾ ਪੰਜਾਬ ਦਾ ਹੈਗਾ ਉਹ ਵੀ ਸਾਡੇ ਕੋਲੋਂ ਲੁੱਟਿਆ ਜਾ ਰਿਹਾ ਪਾਣੀਆਂ ਦੇ ਰੂਪ ਦੇ ਵਿੱਚ। ਸੋ ਇਹ ਸਾਰੀਆਂ ਥਾਵਾਂ ਤੇ ਆਪਾਂ ਗੱਲ ਕਰਦੇ ਹਾਂ ਤਾਂ ਕਿਤੇ ਨਾ ਕਿਤੇ ਜਾ ਕੇ ਗੱਲ ਅਵੇਅਰਨੈਸ ਤੇ ਆ ਜਾਂਦੀ ਹੈ, ਸਾਡੀ ਅਵੇਅਰਨੈਸ ਜਾਂ ਸਰਕਾਰ ਦੀਆਂ ਬਣਦੀਆਂ ਜਿਹੜੀਆਂ ਡਿਊਟੀਆਂ ਜ਼ਿੰਮੇਵਾਰੀਆਂ ਹੈਗੀਆਂ। ਸੋ ਅਸੀਂ ਵੀ ਕਿਸੇ ਨਾ ਕਿਸੇ ਥਾਂ ਤੇ ਅਵੇਅਰ ਨਹੀਂ ਹੈਗੇ ਵੀ ਸਾਨੂੰ ਕਿੱਥੋਂ ਕਿੱਥੋਂ ਮਾਰਾਂ ਪੈ ਰਹੀਆਂ ਹੈਗੀਆਂ। ਸੋ ਜ਼ਿਆਦਾ ਜਿਹੜੇ ਫਰਜ਼ ਹੈਗੇ ਸਾਡੇ ਨਾਲ ਸਰਕਾਰਾਂ ਦੇ ਬਣਦੇ ਆ, ਬਿਲਕੁਲ ਇਸ ਦੇ ਨਾਲ ਮੈਂ ਤੁਹਾਡੇ ਨਾਲ ਸਹਿਮਤ ਹਾਂ। ਹੁਣ ਸਰਕਾਰਾਂ ਦੀ ਲੁਕਣ ਮੀਚੀ ਦਾ ਤੁਹਾਨੂੰ ਪਤਾ ਹੀ ਹੈ ਵੀ ਇੱਕ ਆ ਗਈ ਤਾਂ ਉਦੋਂ ਮਗਰੋਂ ਦੂਜੀ ਆ ਗਈ। ਕੀ ਤੁਹਾਨੂੰ ਲੱਗਦਾ ਵੀ ਇਹਦਾ ਕੋਈ ਹੋਰ ਵੀ ਬਦਲ ਹੋ ਸਕਦਾ ਆਉਣ ਵਾਲੇ ਟਾਈਮ ਦੇ ਵਿੱਚ ਜਿਹਦਾ ਆਪਣੇ ਪੰਜਾਬ ਨੂੰ ਫਾਇਦਾ ਹੋਵੇ?
ਦੇਖੋ, ਸਰਕਾਰ ਦਾ ਬਦਲ ਜਿਹੜਾ ਹੈ ਨਾ, ਸਰਕਾਰ ਤੇ 5 ਸਾਲ ਬਦਲ ਬਾਅਦ ਬਦਲਦੀ ਹੋਈ ਹੈ ਨਾ, ਸਰਕਾਰ ਤਾਂ ਬਦਲਦੀ ਹੈ ਪਰ
ਜੀ ਬਿਲਕੁਲ
ਬਦਲ ਹਾਂਜੀ ਇਹ ਬਦਲ ਨਹੀਂ ਚਾਹੀਦਾ ਸਾਨੂੰ। ਸਾਨੂੰ ਦੇਖੋ, ਸਾਨੂੰ ਅਲਟਰਨੇਟਿਵ ਪੋਲਿਟਿਕਸ ਚਾਹੀਦੀ ਹੈ
ਜੀ।
ਸਾਨੂੰ ਅਲਟਰਨੇਟਿਵ ਧੜੇਬੰਦੀ ਨਹੀਂ ਚਾਹੀਦੀ। ਇਹ ਤਾਂ ਧੜੇਬੰਦੀ ਹੈ ਨਾ, ਇੱਕ ਧੜਾ ਆ ਗਿਆ, ਦੂਸਰਾ ਧੜਾ ਚੱਲ ਗਿਆ, ਦੂਜਾ ਆ ਗਿਆ, ਇਹ ਨਹੀਂ ਚਾਹੀਦਾ। ਸਾਨੂੰ ਇੱਕ ਵੱਖਰੀ ਕਿਸਮ ਦੀ ਰਾਜਨੀਤੀ ਚਾਹੀਦੀ ਹੈ, ਲੀਡਰਸ਼ਿਪ ਕੁਆਲਿਟੀ ਵਾਲੀ ਚਾਹੀਦੀ ਹੈ ਸਾਨੂੰ। ਅਸੀਂ ਇਹਨਾਂ ਤੋਂ ਕੀ ਕਰਾਉਣਾ? ਇਹ ਤੇ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਜਿਹੜੇ ਸਿਆਸਤਦਾਨ ਨੇ ਉਹ ਤੇ ਮਾਫੀਆ ਵਾਂਗੂ ਕੰਮ ਕਰ ਰਹੇ ਨੇ
ਜੀ।
ਤੇ ਸਭ ਤੋਂ ਵੱਡੇ ਮਾਫੀਆ ਬਣੇ ਪਏ ਆ ਨਾ, ਜਿਨ੍ਹਾਂ ਦੇ ਰਾਜ ਦੇ ਵਿੱਚ ਮਾਫੀਏ ਜਿਹੜੇ ਆ ਮੌਜਾਂ ਲੁੱਟਦੇ ਆ, ਤੇ ਜਿਹੜੇ ਮਾਲਕ ਨੇ 5 ਦਰਿਆਵਾਂ ਦੀ ਧਰਤੀ ਦੇ ਜਿਹੜੇ ਮਾਲਕ ਉਹ ਭੁੱਖੇ ਮਰਦੇ ਆ, ਠੀਕ ਹੈ ਨਾ। ਸੋ ਇਹ ਬਦਲਾਅ ਨਹੀਂ, ਇਹ ਤਾਂ 5 ਸਾਲ ਬਾਅਦ ਸਰਕਾਰ ਬਦਲਦੀ ਹੈ, ਪਰ ਅਸਲ ਸਰਕਾਰ ਕਦੋਂ ਬਦਲੂਗੀ? ਜਦੋਂ ਸਾਡਾ ਸਮਾਜ ਬਦਲੂਗਾ। ਸੋ ਜ਼ਰੂਰਤ ਇਸੇ ਗੱਲ ਦੀ ਆ ਕਿ ਅਸੀਂ ਬੱਚਿਆਂ ਨੂੰ ਦੇਖੋ ਗੱਲ ਇਹ ਆ ਕਿ ਜਿਵੇਂ ਹੁਣ ਤੁਸੀਂ ਕਿਹਾ ਮਾਈਗ੍ਰੈਂਟ ਜਿਹੜੇ ਹੋ ਰਹੇ ਆ ਬੱਚੇ, ਮੈਂ ਤੁਹਾਨੂੰ ਦੱਸ ਰਿਹਾ ਕਿ ਸਾਡੀ ਜਿਹੜੀ ਫੌਜ ਦੇ ਵਿੱਚ ਕਿਸੇ ਸਮੇਂ ਹਾਜ਼ਰੀ ਸੀਗੀ, ਜਿਹੜੀ ਸਾਡੀ ਨਫ਼ਰੀ ਸੀਗੀ ਬਹੁਤ ਜ਼ਿਆਦਾ ਸੀਗੀ। ਸ਼ਾਇਦ ਤੁਹਾਨੂੰ ਇਸ ਗੱਲ ਦਾ ਇਲਮ ਹੋਵੇ ਕਿ ਸਾਡਾ ਇੱਕ ਵੇਲੇ 3 ਹੀ ਫੌਜਾਂ ਦੇ ਵਿੱਚ ਦਬਦਬਾ ਸੀਗਾ, ਖਾਸ ਤੌਰ ਤੇ ਸਿੱਖ ਕੌਮ ਦਾ। ਅੱਜ ਭਰਤੀ ਮੁੰਡੇ ਮਸਾਂ ਹੋ ਰਹੇ ਨੇ, ਬਹੁਤ ਬਹੁਤ ਹੱਦ ਤੱਕ ਮੁੰਡੇ ਜਿਹੜੇ ਬਾਹਰ ਰਹਿ ਜਾਂਦੇ, ਇੱਕ ਤਾਂ ਡੋਪ ਟੈਸਟ ਹੋਣ ਲੱਗ ਗਏ, ਇੱਕ ਫਿਜ਼ੀਕਲੀ ਫਿਟਨੈਸ ਜਿਹੜੀ ਆ ਉਹ ਵੀ ਗਈ ਸਾਡੀ। ਸੋ ਸਾਡੇ ਬੱਚੇ ਤੁਸੀਂ ਦੇਖੋ ਕਿ ਡਿਫੈਂਸ ਅਕੈਡਮੀ ਚੋਂ ਕਿੰਨੇ ਨਿਕਲਦੇ ਆ ਸਾਡੇ? ਤੁਸੀਂ 5 ਸਾਲ ਦਾ ਡਾਟਾ ਚੱਕ ਲਓ, ਮੇਰੇ ਕੋਲ ਡਾਟਾ ਮੌਜੂਦ ਆ, ਮੇਰੀ ਇੱਕ ਕਿਤਾਬ ਚ ਵੀ ਦਰਜ ਆ ਡਾਟਾ, ਮਸੀਂ 250 300। ਤੁਸੀਂ ਜੇ UPSC ਦੀ ਦੇਖ ਲਓ ਜਿਹੜੀ ਹੁੰਦੀ ਆ ਪ੍ਰੀਖਿਆ, ਉਹਦੇ ਚ ਕਿੰਨੇ ਸਾਡੇ ਟੋਪਰ ਹੁੰਦੇ ਆ, ਕਿੰਨੇ ਸਾਡੇ ਕਲੀਅਰ ਕਰਦੇ। ਮੈਂ ਕਹਿੰਦਾ ਕਿ ਰਚਕ ਮਾਤਰ ਤਾਂ ਜੇ ਦੇਖੋ ਸਮਾਜ ਨੂੰ ਬਦਲਣਾ ਹੈ ਤਾਂ ਸਮਾਜ ਦੇ ਵਿੱਚ ਕੋਈ ਅਸੀਂ ਇੱਕ ਕ੍ਰਾਂਤੀਕਾਰੀ ਰੈਵੋਲੂਸ਼ਨਰੀ ਕੋਈ ਬਦਲਾਅ ਲਿਆਉਣਾ ਤਾਂ ਇਹ ਚੀਜ਼ ਬਹੁਤ ਜ਼ਰੂਰੀ ਆ ਕਿ ਬੱਚੇ ਸਾਡੇ ਜਿਹੜੇ ਆ ਉਹ ਵਧੀਆ ਸਿੱਖਿਅਤ ਹੋਣ, ਹਾਇਰ ਐਜੂਕੇਸ਼ਨ ਤੱਕ ਪਹੁੰਚਣ। ਔਰ ਉਹਨਾਂ ਨੂੰ ਹੁਣ ਦੇਖੋ ਬਹੁਤ ਕੁਛ ਅਸੀਂ ਪੜ੍ਹਾ ਲਿਆ ਵਾ, ਹੈ ਨਾ, ਜੋ ਚੱਲਿਆ ਆਉਂਦਾ ਇੱਕ ਹਿਸਟਰੀ ਦੀ ਤੋਂ ਤਾਂ ਰਟਨ ਲਵਾ ਦਿੰਦੇ ਹਾਂ ਕਿ ਆਹ ਪੜ੍ਹਨਾ, ਪਰ ਉਹਦਾ ਕੰਮ ਕੀ ਆ? ਉਹ ਤੇ 2 ਸਾਲ ਸਕੂਲੋਂ ਬਾਹਰ ਹੋਇਆ ਤੇ ਉਹ ਵੀ ਭੁੱਲ ਜਾਂਦਾ। ਸਾਨੂੰ ਜ਼ਰੂਰਤ ਇਹ ਆ ਕਿ ਅਸੀਂ ਬੱਚਿਆਂ ਨੂੰ ਪੂਰਾ ਸਕਿਲਡ ਕਰੀਏ, ਇਸ ਟਾਈਮ ਅਸੀਂ ਹਾਇਰ ਐਜੂਕੇਸ਼ਨ ਤੱਕ ਵੀ ਲਿਜਾਈਏ, ਨਾਲ ਸਕਿਲਡ ਹੋਣ ਸਾਡੇ ਬੱਚੇ। ਅੱਜ ਬਹੁਤ ਜ਼ਿਆਦਾ ਮੁਕਾਬਲੇਬਾਜ਼ੀ ਆ। ਸੋ ਇਹ ਜ਼ਰੂਰੀ ਆ ਕਿ ਇੱਕ ਪਾਸੇ ਅਸੀਂ ਤਾਲੀਮ ਦੀ ਦਈਏ, ਦੂਸਰੇ ਪਾਸੇ ਸਮਾਜ ਦੇ ਵਿੱਚੋਂ ਅਸੀਂ ਅੱਛੀ ਲੀਡਰਸ਼ਿਪ ਵੀ ਕੱਢੀਏ। ਸਹੀ ਗੁਣ ਤਾਂ ਹੀ ਮਿਲਣਗੇ ਨਾ, ਇਹ ਚੀਜ਼ਾਂ ਤਾਂ ਹੀ ਹੋਣਗੀਆਂ ਜੇ ਬੱਚੇ ਇੱਥੇ ਰਹਿਣਗੇ, ਜੇ ਬੱਚੇ ਇੱਥੋਂ ਵਧੀਆ ਸਿੱਖਿਆ ਪ੍ਰਾਪਤ ਕਰਨਗੇ। ਤਾਂ ਭਾਵੇਂ ਕਿਉਂਕਿ ਗੱਲ ਫਿਰ ਉੱਥੇ ਆ ਜਾਂਦੀ ਆ ਕਿ ਇਹ ਕਰਨਾ ਕਿਹਨੇ? ਸਰਕਾਰ ਦਾ ਕੰਮ ਹੈ ਸਾਰਾ, ਸਰਕਾਰ ਨੇ ਹੀ ਸਿੱਖਿਆ ਨੀਤੀ ਤੈਅ ਕਰਨੀ ਆ। ਸੋ ਸਰਕਾਰ ਉਦੋਂ ਤੱਕ ਅੱਛੀ ਨਹੀਂ ਆ ਸਕੇਗੀ ਜਦ ਤੱਕ ਸਮਾਜ ਦੇ ਵਿੱਚ ਪੂਰਾ ਬਦਲਾਅ ਨਹੀਂ ਆਉਂਦਾ। ਔਰ ਇਹ ਨਹੀਂ ਹੁੰਦਾ ਕਿ ਸਮਾਜ ਦੇ ਵਿੱਚ ਬਦਲਾਅ ਜਿਹੜਾ ਉਹ ਸਿਰਫ ਤੇ ਸਿਰਫ ਮਤਲਬ ਕਿ ਪੜ੍ਹਾਈ ਲੈ ਕੇ ਆਉਂਦੀ ਆ, ਵੀ ਇਕੱਲਾ ਪੜ੍ਹਾਈ ਕਰਕੇ ਆਉਂਦਾ। ਸਮਾਜ ਦਾ ਇੱਕ ਨਜ਼ਰੀਆ ਵੀ ਹੋਣਾ ਚਾਹੀਦਾ ਨਾ, ਪੜ੍ਹਾਈ ਕੀ ਕਰੂਗੀ? ਜੇ ਮੰਨ ਲਓ ਕਰਕੇ 5-7 ਡਿਗਰੀਆਂ ਉੱਥੇ ਮੋਦੀ ਭਗਤ ਬਣ ਜਾਣਾ, ਠੀਕ ਹੈ, ਇੱਕ ਇੱਕ ਲਾਈਨ ਨੂੰ ਟੋ ਕਰਨਾ ਜਾਂ ਇੱਕ ਵਿਚਾਰਧਾਰਾ ਨੂੰ, ਚਾਹੇ ਤੁਸੀਂ ਖੱਬੇ ਪੱਖੀ ਕਹਿ ਲਓ ਚਾਹੇ ਸੱਜੇ ਪੱਖੀ ਕਹਿ ਲਓ, ਮੇਰੇ ਲਈ ਤਾਂ ਸਾਰੇ ਇੱਕੋ ਜਿਹੇ ਆ, ਮੈਂ ਤਾਂ ਸੈਂਟਰਲਿਸਟ ਬੰਦਾ ਵਾਂ। ਤੇ ਦੇਖੋ ਫਿਰ ਉਸ ਪੜ੍ਹਾਈ ਦਾ ਵੀ ਕੀ ਫਾਇਦਾ? ਕਿ ਦੂਜੀ ਚੀਜ਼ ਤੁਸੀਂ ਮੰਨਣੀ ਹੀ ਨਹੀਂ ਹੈ ਜਦ। ਸੋ ਨਜ਼ਰੀਆ ਵੀ ਵਧੀਆ ਹੋਣਾ ਚਾਹੀਦਾ। ਮੈਂ ਸਮਝਦਾ ਕਿ ਨਜ਼ਰੀਆ ਕੋਈ ਜ਼ਰੂਰੀ ਨਹੀਂ ਹੈ ਕਿ ਇਹ ਗੱਲ ਜਿਹੜੀ ਆ ਲੋਹੇ ਤੇ ਲਿਖਿਆ ਕਿ ਨਜ਼ਰੀਆ ਪੜ੍ਹਾਈ ਨਾਲ ਹੀ ਬਣਦਾ, ਐਸਾ ਨਹੀਂ ਹੈ। ਸੋ ਸਾਡੇ ਸਮਾਜ ਦਾ ਨਜ਼ਰੀਆ ਜਦੋਂ ਬਦਲੇਗਾ, ਚਾਹੇ ਉਹ ਪੜ੍ਹਾਈ ਨਾਲ ਬਦਲੇ, ਚਾਹੇ ਉਹ ਇੱਕ ਖਿੱਚ ਹੁੰਦੀ ਹੈ ਨਾ ਕਿ ਨਹੀਂ ਯਾਰ ਅਸੀਂ ਆਪਣੇ ਪੰਜਾਬ ਨੂੰ ਬਚਾਉਣਾ ਵਾ, ਤਾਂ ਉਹ ਚੀਜ਼ ਵੀ ਬਦਲਾਅ ਦਾ ਕਾਰਨ ਬਣ ਸਕਦੀ ਹੈ। ਪਰ ਹਾਲ ਦੀ ਘੜੀ ਦੇਖੋ ਦੂਰ ਦੀ ਕੌੜੀ ਆ, ਅਸੀਂ ਜਿਉਂਦੇ ਜੀ ਵੇਖ ਜਾਈਏ ਕੁਛ, ਮੈਂ ਕਹਿੰਦਾ ਇੰਨੀ ਬੜੀ ਵੱਡੀ ਗੱਲ ਆ, ਜੇ ਆਪਾਂ ਨੇੜ ਦੀ ਗੱਲ ਕਰੀਏ ਸਾਡੇ ਜਿਉਂਦੇ ਜੀ ਏਦਾਂ ਹੋ ਜਾਵੇ, ਇਹ ਹੀ ਬਹੁਤ ਵੱਡੀ ਗੱਲ ਆ ਕਿ ਜਿਉਂਦੇ ਜੀ ਅਸੀਂ ਵੇਖ ਜਾਈਏ ਕੋਈ ਇਸ ਤਰ੍ਹਾਂ ਦਾ ਅੱਛੀ ਸਰਕਾਰ ਬਦਲ ਕੇ ਆਵੇ।
ਸੋ ਬਿਲਕੁਲ ਠੀਕ ਹੈ। ਸੋ ਕਿਸੇ ਨਾ ਕਿਸੇ ਥਾਂ ਤੇ ਲੈ ਕੇ ਜਾ ਕੇ ਤਾਂ ਰੈਵੋਲੂਸ਼ਨ ਤਾਂ ਆਉਂਦੀ ਹੈ ਤੇ ਰੈਵੋਲੂਸ਼ਨ ਚੇਂਜ ਵੀ ਲੈ ਕੇ ਆਉਂਦੀ ਹੈ। ਸੋ ਆਪਾਂ ਜਿਵੇਂ ਗੱਲ ਕੀਤੀ ਸੀ ਆਪਾਂ ਆਪਦੇ ਜਿਉਂਦੇ ਜੀ ਦੇਖੀਏ ਤੇ ਚਾਹੇ ਆਪਾਂ ਅਖੀਰਲੇ ਟਾਈਮਾਂ ਦੇ ਵਿੱਚ ਕਿ ਇਹ ਰੈਵੋਲੂਸ਼ਨ ਵੀ ਤਾਂ ਕਿਸੇ ਨਾ ਕਿਸੇ ਤਰੀਕੇ ਨਾਲ ਹੀ ਆਊਗੀ ਨਾ, ਅੱਜ ਆ ਜੇ ਅੱਜ ਤੋਂ 10 ਸਾਲਾਂ ਨੂੰ ਆ ਜੇ, ਤੁਹਾਨੂੰ ਕੀ ਲੱਗਦਾ ਵੀ ਜੇ ਸਮਾਜ ਨੂੰ ਬਦਲਾ ਵਾਸਤੇ ਸਾਨੂੰ ਕੀ ਕਰਨ ਦੀ ਲੋੜ ਹੈ?
ਦੇਖੋ ਰੈਵੋਲੂਸ਼ਨ ਤਾਂ ਵਿਚਾਰਾਂ ਦਾ, ਹੁਣ ਹਥਿਆਰਾਂ ਵਾਲਾ ਤਾਂ ਤੁਹਾਨੂੰ ਪਤਾ ਦੌਰ ਔਖਾ ਹੈ, ਹੁਣ ਹਥਿਆਰਾਂ ਦਾ ਨਹੀਂ ਹੁਣ ਤੇ ਵਿਚਾਰਾਂ ਦਾ ਹੀ ਇੱਕ ਰੈਵੋਲੂਸ਼ਨ ਆਉਂਦਾ ਜਿੱਥੇ ਵੀ ਆਉਂਦਾ। ਬਹੁਤ ਵੱਡੇ ਵੱਡੇ ਰਾਜੇ ਜਿਹੜੇ ਉਹਨਾਂ ਦੇ ਤਖ਼ਤੇ ਪਲਟ ਦਿੱਤੇ ਗਏ। ਮਿਸਰ ਦੇ ਵਿੱਚ, ਇਜਿਪਟ ਦੇ ਵਿੱਚ ਫੇਸਬੁੱਕ ਕ੍ਰਾਂਤੀ ਹੋ ਗਈ ਸੀ। ਫੇਸਬੁੱਕ ਆਈ ਨੂੰ ਹਾਲੇ ਉਦੋਂ ਮੈਨੂੰ ਲੱਗਦਾ ਕਿ 3-4 ਸਾਲ ਹੀ ਹੋਏ ਸੀਗੇ, 2012 ਦੇ ਚੱਲਿਆ ਫੇਸਬੁੱਕ ਕ੍ਰਾਂਤੀ ਹੋ ਗਈ ਸੀਗੀ। ਤਹਿਰੀਰ ਚੌਂਕ ਦੇ ਵਿੱਚ ਜਾ ਕੇ ਇੱਕ ਬੰਦਾ ਹੀ ਗਿਆ ਸੀ, ਉਹਨੇ ਕਿਹਾ ਬਹੁਤ ਕੁਛ ਬਹੁਤ ਹੋ ਗਿਆ ਯਾਰ, ਮੈਂ ਚੱਲਿਆ। ਤਹਿਰੀਰ ਚੌਂਕ ਦੇ ਵਿੱਚ ਇੱਕ ਮੁੰਡਾ ਸੀਗਾ, ਇੱਕ ਮੁੰਡੇ ਨੇ ਜਾ ਕੇ ਤਹਿਰੀਰ ਚੌਂਕ ਦੇ ਵਿੱਚ ਆਸਣ ਲਾ ਲਿਆ। ਉਸ ਤੋਂ ਬਾਅਦ ਮਜ਼ਮਾ ਗਿਆ ਤਾਂ ਮਿਸਰ ਦੇ ਵਿੱਚ ਬਦਲਾਅ ਆ ਗਿਆ। ਬਦਲਾਅ ਇੱਕ ਬੰਦਾ ਵੀ ਸ਼ੁਰੂ ਕਰ ਸਕਦਾ ਰੈਵੋਲੂਸ਼ਨ, ਇੱਕ ਬੰਦਾ ਚਾਹੇ ਉਹ ਅਨਪੜ੍ਹ ਵੀ ਆ ਚਾਹੇ ਵਧੀਆ ਬੰਦਾ ਕੋਈ ਵੀ ਬੰਦਾ ਹੋ ਸਕਦਾ, ਤਾਂ ਉਹ ਵੀ ਮੁੱਢ ਬਣ ਸਕਦਾ, ਤਾਂ ਜ਼ਰੂਰ ਆਏਗਾ। ਸਾਡੇ ਇੱਥੇ ਹੈ ਵੀ ਆ ਨੌਜਵਾਨਾਂ ਚੋਂ ਚਿਣਗ ਹੈ, ਆਮ ਆਦਮੀ ਪਾਰਟੀ ਨੇ, ਚਲੋ ਦੇਖੋ ਉਹਨਾਂ ਦੀ ਰਾਜਨੀਤੀ ਠੀਕ ਹੋ ਸਕਦੀ ਗਲਤ ਹੋ ਸਕਦੀ ਆ, ਸਾਡੇ ਮੁੰਡਿਆਂ ਨੂੰ ਰਾਜਨੀਤੀ ਵੱਲ ਖਿੱਚਿਆ, ਇੱਕ ਉਹਨਾਂ ਦੀ ਮੈਂ ਕਹੂੰਗਾ ਕਿ ਇਹ ਪ੍ਰਾਪਤੀ ਹੈ, ਇਹ ਪ੍ਰਾਪਤੀ ਹੈ। ਚਲੋ ਤੀਜੀ ਤੇਰਾ ਹੀ ਸਫਲ ਹੈ ਜਾਂ ਸਫਲ ਹੈ, ਤੁਹਾਡਾ ਕੰਮ ਹੈ, ਤੁਸੀਂ ਦੇਖੋ ਉਹਨਾਂ ਨੂੰ ਵਾਚ ਕਰੋ, ਮੈਂ ਕਿਸੇ ਦਾ ਉਹ ਨਹੀਂ ਹੈਗਾ। ਤਾਂ ਕਹਿਣ ਦਾ ਭਾਵ ਇਹ ਹੋਗਾ ਕਿ ਸਾਡੇ ਮੁੰਡੇ ਹੁਣ ਰਾਜਨੀਤੀ ਚ ਦਿਲਚਸਪੀ ਲੈ ਰਹੇ ਆ, ਉਹ ਡਿਬੇਟ ਕਰਦੇ ਨੇ, ਹਾਲਾਂਕਿ ਸੋਸ਼ਲ ਮੀਡੀਆ ਤੇ ਕਈ ਵਾਰ ਡਿਬੇਟ ਹੈ ਜਿਹੜਾ ਉਹ ਸ਼ਬਦਾਂ ਦੇ ਤੌਰ ਤੇ ਜੇ ਦੇਖੀਏ ਮਰਿਆਦਕ ਨਹੀਂ ਰਹਿੰਦਾ ਕਈ ਦਫ਼ਾ, ਪਰ ਡਿਬੇਟ ਕਰ ਰਹੇ ਨੇ। ਅੱਜ ਤੁਸੀਂ ਗੱਲ ਕਰੋ 15-20 ਸਾਲ ਦੇ ਬੱਚੇ ਨਾਲ, ਉਹ ਅੱਛਾ ਤੁਹਾਨੂੰ ਜਵਾਬ ਦਿੰਦਾ ਹਰੇਕ ਚੀਜ਼ ਦਾ, ਏਦਾਂ ਨੀ ਏਦਾਂ, ਯਾਨੀ ਜਿਵੇਂ ਜਿਵੇਂ ਇਹ ਚੀਜ਼ਾਂ ਵੱਧ ਰਹੀਆਂ ਨੇ ਅੱਗੇ, ਲੱਗਦਾ ਹੈ ਉਮੀਦ ਬਚਦੀ ਆ ਕਿ ਬੱਚੇ ਜਿਹੜੇ ਆ ਅੱਗੇ ਜਾ ਕੇ ਉਹ ਜ਼ਰੂਰ ਬਦਲਾ ਲਿਆਣਗੇ, ਅੱਛੀ ਕੁਆਲਿਟੀ ਦੀ ਰਾਜਨੀਤੀ ਵੀ ਸਾਨੂੰ ਵੇਖਣ ਨੂੰ ਮਿਲੇਗੀ। ਤਾਂ ਸਭ ਤੋਂ ਵੱਡੀ ਚੀਜ਼ ਜਿਹੜੀ ਆ ਉਹ ਇਹੀ ਆ ਕਿ ਜਦੋਂ ਸਮਾਜ ਨੇ ਬਦਲਣਾ ਹੈ ਉਸ ਦੌਰ ਦੇ ਵਿੱਚ, ਮਤਲਬ ਕਿ ਨੁਕਸਾਨ ਕੀ ਹੈ, ਨੁਕਸਾਨ ਤੁਸੀਂ ਕਰਕੇ ਨਫ਼ਾ ਕੀ ਘੱਟ ਰਹੇ ਹੋ। ਤਾਂ ਇਹ ਤਾਂ ਹੁਣ ਮੈਂ ਜਿਵੇਂ ਕਿਹਾ ਕਿ ਹਥਿਆਰਾਂ ਵਾਲੀ ਗੱਲ ਨਹੀਂ ਵਿਚਾਰਾਂ ਵਾਲੀ ਗੱਲ ਹੈ, ਤਾਂ ਉਹ ਜਿਹੜੇ ਵਿਚਾਰ ਨੇ ਤੁਹਾਡੇ ਉਹ ਕਦੋਂ ਪਨਪਦੇ ਆ, ਕਦੋਂ ਪਰਪੱਕ ਹੁੰਦੇ ਆ, ਕਦੋਂ ਉਹ ਤੁਹਾਨੂੰ ਲੀਡਰਸ਼ਿਪ ਦਿੰਦੇ ਆ, ਇਹ ਆਪਣੇ ਹੱਥ ਨਹੀਂ। ਆਪਾਂ ਕਹੀਏ ਕਿ ਇਹ ਇੰਨੇ ਸਮੇਂ ਦੇ ਵਿੱਚ ਹੋ ਜਾਏਗਾ ਜਾਂ ਮੈਂ ਕਹਿ ਦੇਵਾਂ ਕਿ ਇਸ ਤਰ੍ਹਾਂ ਹੋ ਜਾਏਗਾ। ਸੋ ਮੈਂ ਸਿਰਫ ਇਹੀ ਚੀਜ਼ ਵੇਖ ਰਿਹਾ ਜੀ, ਗਰਾਊਂਡ ਤੋਂ ਚੀਜ਼ ਵੇਖ ਰਿਹਾ ਕਿ ਅਵੇਅਰਨੈਸ ਹੋ ਰਹੀ ਆ, ਹੋ ਰਹੀ ਹੈ। ਔਰ ਦੇਖੋ ਇਹ ਜਿਹੜਾ ਬਦਲਾਅ ਹੋਏਗਾ ਸਿਆਸੀ ਬਦਲਾਅ ਹੀ ਹੋਏਗਾ, ਹਾਲ ਦੀ ਘੜੀ ਕੁਛ ਐਸਾ ਨਹੀਂ ਹੈ ਕਿ ਬਾਉਂਡਰੀਆਂ ਜਿਹੜੀਆਂ ਬਣ ਜਾਣਗੀਆਂ, ਕੋਈ ਨਵੀਆਂ ਬਾਉਂਡਰੀਆਂ ਦੇਖਣ ਨੂੰ ਮਿਲਣਗੀਆਂ। ਹਾਲ ਫਿਲਹਾਲ ਇਹੋ ਹੀ ਆ, ਕਿਉਂਕਿ ਪੰਜਾਬ ਜਿਹੜਾ ਹੈ ਨਾ, ਪੰਜਾਬ ਹਮੇਸ਼ਾ ਹੀ ਰੈਵੋਲੂਸ਼ਨ ਦਾ ਕੇਂਦਰ ਰਿਹਾ। ਜੇ ਇਤਿਹਾਸ ਵੇਖੋਗੇ ਫਰੈਂਚ ਰੈਵੋਲੂਸ਼ਨ ਤੇ ਬਾਅਦ ਚ ਹੋਇਆ, ਸਾਡੇ ਬੰਦਾ ਸਿੰਘ ਬਹਾਦਰ ਜੀ ਨੇ ਤਾਂ ਪਹਿਲਾਂ ਹੀ ਕਰਤਾ ਸੀ ਸਮਾਜਿਕ ਕ੍ਰਾਂਤੀ, ਇਹ ਅਸੀਂ ਕਦੇ ਦੱਸਿਆ, ਅਸੀਂ ਦੁਨੀਆਂ ਨੂੰ ਦੱਸ ਨਹੀਂ ਪਾਏ। ਅਸੀਂ ਆਪਣੇ ਅਸੀਂ ਬਾਬਾ ਬੰਦਾ ਸਿੰਘ ਬਹਾਦਰ ਦਾ ਚੈਪਟਰ ਜੋੜਤਾ 10ਵੀਂ ਦੇ ਵਿੱਚ, 8ਵੀਂ ਦੇ ਵਿੱਚ ਸਾਨੂੰ ਵੀ ਪੜ੍ਹਾਇਆ ਗਿਆ, ਸਾਨੂੰ ਇਹ ਨਹੀਂ ਦੱਸਿਆ ਗਿਆ ਕਿ ਮਾਨ ਕਰੋ ਫਰੈਂਚ ਰੈਵੋਲੂਸ਼ਨ ਤੋਂ ਪਹਿਲਾਂ ਹੀ ਇੱਥੇ ਖਾਲਸਾ ਰਾਜ ਸਥਾਪਿਤ ਹੋਇਆ ਸੀਗਾ, ਜਿਹੜਾ ਕਿ ਇੱਕ ਸਮਾਜਿਕ ਕ੍ਰਾਂਤੀ ਦਾ ਪ੍ਰਤੀਕ ਸੀ। ਕੀ ਅਸੀਂ ਦੱਸਿਆ? ਕਦੇ ਨਹੀਂ ਦੱਸ ਸਕੇ ਅਸੀਂ। ਸੋ ਇਹ ਚੀਜ਼ਾਂ ਜਿਹੜੀਆਂ ਪੰਜਾਬ ਦੇ ਵਿੱਚ ਵਾਪਰਦੀਆਂ ਨੇ, ਦੇਖੋ ਆਮ ਆਦਮੀ ਪਾਰਟੀ, ਫਿਰ ਗੱਲ ਆ ਗਈ ਆਮ ਆਦਮੀ ਪਾਰਟੀ ਦੀ, ਪੰਜਾਬ ਵਾਲਿਆਂ ਨੇ ਉਹਨਾਂ ਨੂੰ ਇੱਥੇ 4 ਸੀਟਾਂ ਦਿੱਤੀਆਂ ਸੀ ਪਹਿਲੀ ਦਫ਼ਾ। ਮੋਦੀ ਨੂੰ ਸਾਰੇ ਇੰਡੀਆ ਦੇ ਵਿੱਚ, ਜੰਮੂ ਕਸ਼ਮੀਰ 'ਚ ਵੀ ਉਹਨਾਂ ਨੇ ਸਰਕਾਰ ਬਣਾ ਲਈ ਆਪਣੀ, ਦੇਖ ਲਓ ਜਾ ਕੇ ਬਣਾ ਲਈ ਸੀ ਨਾ ਬੀਜੇਪੀ ਨਾਲ ਰਲ ਕੇ, ਬਟ ਪੰਜਾਬ ਦੇ ਲੋਕਾਂ ਨੇ ਨਕਾਰ ਦਿੱਤਾ ਕਿ ਅਸੀਂ ਕੱਟੜਵਾਦਤਾ ਜਿਹੜੀ ਆ ਉਹ ਨਹੀਂ ਬਰਦਾਸ਼ਤ ਕਰਾਂਗੇ। ਫਿਰ ਪੰਜਾਬ ਜਦੋਂ CA ਦੇ ਪ੍ਰੋਟੈਸਟ ਸੀਗੇ ਤਾਂ ਕਿਹਨਾਂ ਦੇ ਨਾਲ ਖਲੋਤਾ? ਪੰਜਾਬ ਮੁਸਲਮਾਨਾਂ ਦੇ ਨਾਲ, ਵੱਡੇ ਵਡੇਰੇ ਲੜਾਈਆਂ ਵੀ ਕਰਦੇ ਰਹੇ ਉਹਨਾਂ ਦੇ ਨਾਲ, ਉਲਝਦੇ ਵੀ ਰਹੇ ਆ, ਬਹੁਤ ਜੰਗਾਂ ਵੀ ਹੋਈਆਂ ਨੇ। ਪਰ ਗੱਲ ਕੀ ਆ ਕਿ ਜੇ ਹੱਕ ਹਕੂਕ ਦੀ ਗੱਲ ਚੱਲੀ ਤਾਂ ਉਹ ਉੱਥੇ ਲੀਕ ਤੋਂ ਦੂਜੇ ਪਾਸੇ ਖਲੋਤੇ। ਕਸ਼ਮੀਰ ਦੇ ਵਿੱਚ 370 ਮਨਸੂਖ ਕੀਤੀ ਗਈ, ਤਾਂ ਉੱਥੇ ਸਭ ਤੋਂ ਜ਼ਿਆਦਾ ਕਿਸ ਸਟੇਟ ਨੇ ਕਸ਼ਮੀਰ ਦਾ ਸਾਥ ਦਿੱਤਾ? ਉਹ ਪੰਜਾਬ ਨੇ। ਤਾਂ ਕੀ ਇਹ ਬਦਲਾਅ ਨਹੀਂ ਹੈ? ਇਹ ਬਦਲਾਅ ਹੈ। ਇਹ ਵੀ ਬਦਲਾਅ ਦੇਖੋ ਨਾ ਤੁਸੀਂ ਕਿ ਕਿਸੇ ਸਮੇਂ ਮੁਸਲਮਾਨਾਂ ਦੇ ਨਾਲ ਪੂਰੀ ਅੜ ਫਸ ਸੀਗੀ, ਠੀਕ ਹੈ ਨਾ? ਤਾਂ ਅੱਜ ਦੀ ਘੜੀ ਕੀ ਆ ਕਿ ਜਦ ਉਹਨਾਂ ਤੇ ਭੀੜ ਬਣ ਰਹੀ ਆ ਤਾਂ ਉਹ ਸੱਸ ਵੀ ਰਿਹਾ, ਇਹ ਵੀ ਤਾਂ ਇੱਕ ਬਦਲਾਅ ਹੈ ਨਾ। ਸੋ ਪੰਜਾਬ ਬਦਲਾਅ ਦੀ ਧਰਤੀ ਰਿਹਾ, ਬਦਲਾਅ ਦਾ ਕੇਂਦਰ ਰਿਹਾ, ਔਰ ਮੈਨੂੰ ਹੋਪ ਹੈ ਕਿ ਇੱਕ ਦਿਨ ਸਮਾਜਿਕ ਤੌਰ ਤੇ ਇੱਕ ਦਿਨ ਰਾਜਨੀਤਿਕ ਤੌਰ ਤੇ ਬਦਲਾਅ ਆਏਗਾ। ਹਾਂ, ਇਹ ਨਹੀਂ ਦੱਸ ਸਕਦੇ ਆਪਾਂ ਕਿ ਉਹ ਕਿਸ ਤਰ੍ਹਾਂ ਆਏਗਾ ਜਾਂ ਉਹ ਕਿਹੜੇ ਸਮੇਂ 'ਚ ਆਏਗਾ। ਆਏਗਾ ਜ਼ਰੂਰ, ਕਿਉਂਕਿ ਲੋਕ ਅਵੇਅਰ ਹੋ ਰਹੇ ਆ, ਖਾਸ ਤੌਰ ਤੇ ਨੌਜਵਾਨੀ ਜਿਹੜੀ ਆ। ਦੂਜਾ ਸਾਨੂੰ ਫਾਇਦਾ ਕੀ ਹੋਇਆ ਕਿ ਸਾਡਾ ਜਿਹੜਾ ਪੰਜਾਬੀਆਂ ਦਾ ਜਿਹੜਾ ਫੈਲਾਅ ਹੋਇਆ ਵੱਖ ਵੱਖ ਮੁਲਕਾਂ 'ਚ, ਅੱਜ ਅਸੀਂ ਆਸਟ੍ਰੇਲੀਆ, ਨਿਊਜ਼ੀਲੈਂਡ ਜਿਹੜੇ ਅਸੀਂ ਮੇਰੇ ਖਿਆਲ ਦੇ ਨਾਲ ਇਕੱਲੇ ਕ੍ਰਿਕਟ ਟੀਮ 'ਚ ਹੀ ਸੁਣਦੇ ਹੁੰਦੇ ਸਾਂ ਅੱਜ ਤੋਂ 20 ਸਾਲ ਪਹਿਲਾਂ, ਅੱਜ ਉੱਥੇ ਸਾਡਾ ਭਾਈਚਾਰਾ ਜਿਹੜਾ ਉਹ ਨਾ ਸਿਰਫ ਫੈਲਿਆ ਬਲਕਿ ਉੱਥੇ ਤਰੱਕੀ ਕਰ ਰਿਹਾ, ਉੱਥੇ ਸਿਆਸਤ ਦੇ ਵਿੱਚ ਹਾਜ਼ਰੀ ਲਵਾ ਰਿਹਾ, ਪ੍ਰਾਪਤੀਆਂ ਆਪਣੀਆਂ ਦਰਜ ਕਰਵਾ ਰਿਹਾ। ਤਾਂ ਉਸ ਚੀਜ਼ ਦਾ ਸਾਨੂੰ ਇੱਕ ਐਕਸਟਰਾ ਐਡਵਾਂਟੇਜ ਹੈ। ਜੇ ਅਸੀਂ ਓਵਰਆਲ ਇੰਡੀਆ 'ਚ ਦੇਖੀਏ ਤਾਂ ਸਾਨੂੰ ਐਕਸਟਰਾ ਐਡਵਾਂਟੇਜ ਆ ਕਿ ਅਸੀਂ ਬਹੁਤ ਕੁਛ ਉੱਥੋਂ ਲਿਆ ਰਹੇ ਹਾਂ, ਮਤਲਬ ਕਿ ਚੰਗੀਆਂ ਚੀਜ਼ਾਂ ਸਮਝਾ ਰਹੇ ਹਾਂ ਕਿ ਯਾਰ ਸਿਸਟਮ ਕੀ ਹੁੰਦਾ, ਸਿਸਟਮ ਦੇ ਵਿੱਚ ਬਦਲਾਅ ਜ਼ਰੂਰੀ ਕਿਉਂ ਹੈ। ਤਾਂ ਉਹ ਮੈਂ ਸਮਝਦਾ ਕਿ ਸਾਨੂੰ ਥੋੜ੍ਹਾ ਜਿਹਾ ਐਡਵਾਂਸ ਕਰਦਾ, ਤਾਂ ਰੱਬ ਸੁੱਖ ਰੱਖੇ, ਰੱਬ ਦੀ ਦੂਰੀਆਂ ਹੁੰਦੀਆਂ ਵੈਸੇ ਤਾਂ, ਚਲੋ ਕਰਨਾ ਇਨਸਾਨ ਨੇ ਆ, ਪਰ ਮੈਨੂੰ ਲੱਗਦਾ ਕਿ ਰੱਬ ਸੁੱਖ ਰੱਖੇ ਸਾਰਾ ਕੁਛ ਠੀਕ ਹੋਊਗਾ, ਪਰ ਇਹ ਹੈ ਕਿ ਉਦੋਂ ਤੱਕ ਨੁਕਸਾਨ ਸਾਡੇ ਪੰਜਾਬ ਦਾ ਬਹੁਤ ਹੋ ਚੁੱਕਾ ਹੋਵੇਗਾ। ਮਾਫ਼ ਕਰਨਾ, ਜੇ ਸਾਨੂੰ ਚੰਗੀ ਲੀਡਰਸ਼ਿਪ ਮਿਲੀ ਹੁੰਦੀ, ਮੈਂ ਕਿਸੇ 'ਤੇ ਦੂਸ਼ਣਬਾਜ਼ੀ ਨਹੀਂ ਕਰਦਾ, ਚਾਹੇ ਉਹ ਅਕਾਲੀ ਹੋਣ ਚਾਹੇ ਕਾਂਗਰਸੀ ਹੋਣ, ਇੱਕੋ ਥਾਲੀ ਦੇ ਹੀ ਬੈਂਗਣੇ ਆ। ਜੇ ਸਾਨੂੰ ਚੰਗੇ ਰਾਜਨੀਤਿਕ ਬੰਦੇ ਮਿਲੇ ਹੁੰਦੇ ਨਾ, ਤੇ ਮੇਰੇ ਖਿਆਲ ਦੇ ਨਾਲ ਇਹ ਸਾਡਾ ਖਿੱਤਾ ਜਿਹੜਾ ਸੀਗਾ ਇਹ ਤੇ ਬਹੁਤ ਸ਼ਾਨਦਾਰ ਅੱਜ ਮੇਰੇ ਖਿਆਲ ਦੇ ਨਾਲ ਇੱਕ ਮੁਕਾਮ ਕਰਕੇ ਬੈਠਾ ਹੁੰਦਾ।
ਜੀ, ਸੋ ਬਿਲਕੁਲ ਤੁਸੀਂ ਠੀਕ ਕਿਹਾ ਹੈਗਾ ਕਿ ਸਾਨੂੰ ਸਭ ਤੋਂ ਪਹਿਲਾਂ ਆਪਣੇ ਵਿੱਚ ਬਦਲਾਅ ਲਿਆਉਣ ਦੀ ਲੋੜ ਹੈਗੀ ਹੈ। ਸੋ ਅਸੀਂ ਆਵਾਮ ਹੈਗੇ ਹਾਂ, ਤੇ ਅਗਰ ਅਸੀਂ ਆਪਣੇ ਵਿੱਚ ਚੇਂਜ ਲੈ ਕੇ ਆਵਾਂਗੇ ਤਾਂ ਨੈਚੁਰਲੀ ਅੱਗੇ ਅਸੀਂ ਸਹੀ ਨੁਮਾਇੰਦਿਆਂ ਦੀ, ਸਹੀ ਸਰਕਾਰਾਂ ਦੀ ਚੋਣ ਕਰਾਂਗੇ। ਸੋ ਵਾਹਿਗੁਰੂ ਅੱਗੇ ਅਸੀਂ ਅਰਦਾਸ ਕਰਦੇ ਹਾਂ ਕਿ ਪਰਮਾਤਮਾ ਸਾਨੂੰ ਬਲ ਬਖਸ਼ੇ, ਸਮੱਤ ਬਖਸ਼ੇ, ਬੁੱਧੀ ਬਖਸ਼ੇ, ਤੇ ਤਾਂ ਜੋ ਅਸੀਂ ਆਪਣਾ ਜਿਹੜਾ ਹਰਿਆ ਭਰਿਆ ਪੰਜਾਬ ਉਹ ਦੁਬਾਰਾ ਫਿਰ ਉਹਨੂੰ ਸੰਪੂਰਨ ਕਰ ਸਕੀਏ। ਸੋ ਮਿੰਟੂ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ। ਤੁਸੀਂ ਦੁਨੀਆਂ ਭਰ ਦੇ ਸਰੋਤਿਆਂ ਦੇ ਰੂਬਰੂ ਹੋਏ ਅਤੇ ਆਪਣੇ ਵਿਚਾਰ ਪੇਸ਼ ਕੀਤੇ। ਸੋ ਅੱਗੇ ਸਮਾਂ ਲੈ ਕੇ ਤੁਹਾਡੇ ਕੋਲੋਂ ਫਿਰ ਕਦੇ ਤੁਹਾਡੇ ਨਾਲ ਤੁਹਾਨੂੰ ਸਾਂਝਾ ਕਰਾਂਗੇ ਸਰੋਤਿਆਂ ਦੇ ਨਾਲ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ,
ਸ਼ੁਕਰੀਆ ਜੀ ਸਾਰਿਆਂ ਨੂੰ।
ਸੋ ਇਹ ਸੀ ਮਿੰਟੂ ਗੁਰੂਸਰੀਆ, ਜਿਨ੍ਹਾਂ ਨੇ ਕਿ ਲਾਈਫ ਦੇ ਵਿੱਚ ਇਹਨਾਂ ਦਾ ਬੜਾ ਯੂ ਟਰਨ ਵੱਜਿਆ ਸੀ ਤੇ ਅੱਜ ਇਹ ਇੱਕ ਰੋਲ ਮਾਡਲ ਹੋਲ ਦੇ ਤੌਰ ਤੇ ਵਿਚਰ ਰਹੇ ਆ, ਚਾਹੇ ਆਪਣੀਆਂ ਸੇਵਾਵਾਂ ਜਿਹੜੀਆਂ ਉਹ ਪੱਤਰਕਾਰੀ ਦੇ ਵਿੱਚ ਨਿਭਾ ਰਹੇ ਆ, ਬਟ ਉਹਦੇ ਨਾਲ ਨਾਲ ਇੱਕ ਬਹੁਤ ਵੱਡਾ ਇਹ ਰੋਲ ਮਾਡਲ ਦੇ ਤੌਰ ਤੇ ਕੰਮ ਕਰ ਰਹੇ ਹੈਗੇ ਆ। ਸੋ ਹੁਣ ਸਮਾਂ ਇਜਾਜ਼ਤ ਨਹੀਂ ਦਿੰਦਾ ਤੇ ਅਗਲੇ ਸੋਮਵਾਰ ਤੁਹਾਡੇ ਸਾਰਿਆਂ ਸਰੋਤਿਆਂ ਦੇ ਰੂਬਰੂ ਹੋਵਾਂਗੇ। ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਤੁਹਾਨੂੰ ਸਾਰਿਆਂ ਨੂੰ ਸੁੱਖ ਸ਼ਾਂਤੀਆਂ ਬਖਸ਼ੇ, ਖੁਸ਼ੀਆਂ ਬਖਸ਼ੇ। ਰੱਬ ਰਾਖਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।